ਨਵੰਗ ਨਿਸ਼ਾਨ ਬਾਜੇ ਅੰਗ ਸੋ ਬੀਰ ਧੀਰ ਗਾਜੇ
ਅੰਗ। ਇਸ ਤਰ੍ਹਾਂ ਬੜੇ ਨਿਸ਼ਾਨ ਤੋਂ ਅਸੀਂ ਬਜਦੇ ਹਨ।
ਕਿਰਪਾਨ ਬਾਣ ਬਾਹੀ ਆਜ਼ਾਦ ਅੰਗ ਲਾਹੀ।
ਕਿਰਪਾਨ ਬਾਹੀ ਜਾਂਦੇ ਆ, ਆਜ਼ਾਦ ਲਾਹੀ ਜਾਂਦੇ ਹੈ।
ਵਿਰੁੱਧ ਕ੍ਰੋਧ ਰਾਜ ਅੰਗ ਨਾ ਚਾਰ ਪੈਰ ਭਾਜੇ ਅੰਗ।
ਇਸ ਤਰ੍ਹਾਂ ਬੜਾ ਭਾਰੀ ਕ੍ਰੋਧ ਦੇ ਨਾਲ ਆ ਕਰਕੇ ਪੈਰਾਂ ਨੂੰ ਪਿਛਾ ਨਹੀਂ ਹਟਿਆ, ਅਗਾ ਅਗੇ ਵਧਾਇਆ ਕਿ ਲੜਨ ਲੱਗੇ ਹਨ।
ਸੰਭਾਰ ਸ਼ਸਤਰ ਗਾਜਹੀ ਸੋਨਾਦ ਮੇਘ ਲਾਜਹੀ।
ਪਾਰੇ ਪਾਰੀ ਸ਼ਸਤਰਾਂ ਨੂੰ ਸੰਭਾਲ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਨੱਚਦੇ ਆ, ਸ਼ਸਤਰ ਸੰਭਾਲ ਸੰਭਾਲ ਕੇ ਮਾਰਦੇ ਆ, ਗੱਜਦੇ ਹਨ।
ਹਲੰਕ ਹਾਂਕ ਮਾਰਹੀ ਸਰੱਕ ਸ਼ਸਤਰ ਝਾਰਹੀ।
ਬੜੇ ਭਾਰੀ ਹੱਲਾ ਪਾਉਂਦੇ ਆ ਹੋਇਆ ਸ਼ਸਤਰਾਂ ਨੂੰ ਮਿਆਨ ਦੇ ਵਿੱਚ ਸ਼ਰ ਕਰਕੇ ਕੱਢਦੇ ਆ, ਇਹ ਝਾੜਦੇ ਹਨ।
ਪਿਰੇ ਬਿਸਾਰ ਸ਼ੋਕੇ ਅੰਗ ਸਿਧਾਰ ਦੇਵ ਲੋਕੇ ਅੰਗ।
ਜਿਹੜੇ ਜੰਗ ਦੇ ਵਿੱਚ ਆ ਕਰਕੇ ਲੜੇ ਹਨ ਉਹ ਤੇ ਉੱਥੇ ਸ਼ਹੀਦ ਹੋ ਗਏ ਹੈ ਔਰ ਸੁਰਗਪੁਰੀ ਦੇ ਵਿੱਚ ਚਲੇ ਗਏ ਹਨ।
ਅਰੇ ਵਿਰੁੱਧ ਵੀਰ ਅੰਗ ਸੋ ਮਾਰ ਚਾਰ ਤੀਰ ਅੰਗ।
ਸੂਰਮੇ ਜਿਹੜੇ ਹਨ ਜੰਗ ਦੇ ਮੈਦਾਨ ਦੇ ਵਿੱਚ ਕੱਟਦਿਆਂ ਹੋਇਆਂ ਵੱਢਦਿਆਂ ਹੋਇਆਂ ਦੇਖ ਕਰਕੇ ਗੁੱਸੇ ਵਿੱਚ ਆ ਰਹੇ ਹੈ, ਕਿਉਂਕਿ ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ, ਸੁਰਮਿਆਂ ਦੀ ਇਹ ਅਵਸਥਾ ਹੁੰਦੀ ਹੈ।
ਸ਼ਬਦ ਸੰਖ ਬੱਜੇ ਅੰਗ ਸੋ ਬੀਰ ਤੀਰ ਸੱਜੇ ਅੰਗ।
ਉਹ ਜੰਗ ਦੇ ਮੈਦਾਨ ਦੇ ਵਿੱਚ ਕਿਧਰੇ ਤੇ ਨਗਾਰਾ ਵੱਜਦਾ ਹੈ, ਕਿਧਰੇ ਸੰਖ ਵੱਜਦਾ ਹੈ ਔਰ ਕਿਧਰੇ ਧੁਰੀ ਤੇ ਸਹਿਨਾਈ ਵੱਜਦੀ ਹੈ, ਉਹਨਾਂ ਆਵਾਜ਼ਾਂ ਨੂੰ ਸੁਣ ਸੁਣ ਕੇ ਸੂਰਮਿਆਂ ਦੇ ਮਨ ਦੇ ਵਿੱਚ ਹੋਰ ਜ਼ਿਆਦਾ ਵੀਰਸ ਪੈਦਾ ਹੁੰਦਾ ਹੈ।
ਰਸਾਵਲ ਛੰਦ ਤੁਰੇ ਸੰਖ ਬਾਜੇ ਮਹਾਵੀਰ ਸਾਜੇ।
ਉਹ ਕਲਗੀਧਰ ਪਾਤਸ਼ਾਹ ਜੀ ਬਚਿੱਤਰ ਨਾਟਕ ਦੇ ਵਿੱਚ ਪੇਸ਼ ਕਰ ਰਹੇ ਹਨ ਕਿ ਉਹ ਜੰਗ ਦੇ ਮੈਦਾਨ ਦੇ ਵਿੱਚ ਕਿਹੜੇ ਕਿਹੜੇ ਸ਼ਸਤਰ ਵੱਜਦੇ ਹਨ, ਤੁਰੀ ਸਹਿਨਾਈ ਤੇ ਸੰਖ ਵੱਜ ਰਹੇ ਹਨ।
ਨਚੇ ਤੁੰਦ ਤਾਜੀ ਮਚੇ ਸੂਰ ਗਾਜੀ।
ਔਰ ਜਿਹੜੇ ਘੋੜ ਸਵਾਰ ਫੌਜੀ ਹਨ, ਸੂਰਮੇ ਹਨ, ਸੈਨਿਕ ਹਨ, ਉਹ ਆਪਣੇ ਤੇਜ਼ ਘੋੜਿਆਂ ਨੂੰ ਨਚਾਉਂਦੇ ਹੋਏ ਤਲਵਾਰ ਇਉਂ ਚਲਾਉਂਦੇ ਆ, ਬਰਛੀ ਉਹ ਮਾਰਦੇ ਹਨ।
ਜਿਵੇਂ ਤੇਜ ਤੇ ਗੰਗ ਮਾਨੋ ਬਿਜ ਬੇਗੰਗ।
ਉਹ ਜਦੋਂ ਮਿਆਨ ਦੇ ਵਿੱਚ ਤਲਵਾਰ ਨੂੰ ਇਉਂ ਸਰ ਕਰਕੇ ਕੱਢਦੇ ਹਨ ਤੇ ਜਿਹੜੀ ਤਿੱਖੀ ਤਲਵਾਰ ਦੀ ਚਮਕ ਹੈ ਬਿਜਲੀ ਦੇ ਵਾਂਗੂ ਚਮਕਦੀ ਹੈ।
ਉਠਾ ਨਦ ਨਾਦੰ ਤੁਨੰ ਨਿਰਵਿਖਾ ਦੰ।
ਬੜਾ ਭਾਰੀ ਨਾਦ ਹੁੰਦਾ ਹੈ, ਸ਼ਬਦ ਹੁੰਦਾ ਹੈ ਔਰ ਮਾਨੋ ਨਿਰਵਿਖਾ ਦੰ, ਬੜਾ ਭਾਰੀ ਜੰਗ ਦੇ ਵਿੱਚ ਹਲਚਲੀ ਮਚਾਉਣ ਵਾਲੀ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ।
ਟੁੱਟਾ ਖੱਗ ਖੋਲੰ ਮੁਖੰ ਮਾਰ ਬੋਲੰ।
ਉਹ ਤਲਵਾਰ ਦੇ ਵਿੱਚ ਮਿਆਨ ਚੋਂ ਕੱਢਿਆ ਹੋਇਆ ਤਲਵਾਰ ਜਦੋਂ ਸੂਰਮੇ ਦੇ ਐ ਸਿਰ 'ਤੇ ਮਾਰਦੇ ਹੈ ਅਤੇ ਜਿਹੜਾ ਸਿਰ ਦੇ ਵਿੱਚ ਸੰਜੋ ਦੀ ਟੋਪੀ ਪਾਈ ਹੋਈ ਹੈ ਉਹ ਡਿੱਗ ਪੈਂਦੀ ਹੈ।
ਧੱਕਾ ਧੀਕ ਧੱਕੰ ਗਿਰੇ ਹੱਕ ਬੱਕੰ।
ਇੱਕ ਦੂਸਰੇ ਨੂੰ ਧੱਕਾ ਦਿੰਦਿਆਂ ਹੋਇਆ ਹੱਕਾ ਬੱਕੀ ਬੋਲਦਿਆਂ ਮਾਰੋ ਮਾਰੋ ਜਾਨ ਨਾ ਦਿਓ, ਯਾ ਤਲਵਾਰ ਦੇ ਨਾਲ ਸੱਟ ਸੱਟ ਮਾਰੀ ਜਾਂਦੇ ਹਨ।
ਦਲੰਗ ਦੀਹ ਗਾਹੰ ਅਧੋ ਅੰਗ ਲਾਹੰ।
ਕਲਗੀਧਰ ਪਾਤਸ਼ਾਹ ਜੀ ਜੰਗ ਦਾ ਬੜਾ ਭਾਰੀ ਰੁਦਰਮਈ ਕਥਾ ਵਰਣਨ ਕਰਦੇ ਆ। ਇੱਥੇ ਰੁਦਰ ਰਸ ਹੈ ਔਰ ਇਹਦੇ 'ਚ ਕੋਈ ਸ਼ਿੰਗਾਰ ਰਸ ਨਹੀਂ ਹੈ, ਨਾ ਹੀ ਇਹਦੇ 'ਚ ਕੋਈ ਕਰਣਾ ਰਸ ਦੀ ਗੱਲ ਹੈ, ਇਹਦੇ 'ਚ ਵੀ ਰਸ ਦੀ ਕਥਾ ਰਖ ਲਿਆ ਹੈ। ਸਰ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ,
ਦਲੰਗ ਦੀਹ ਗਾਹੰ ਅਧੋ ਅੰਗ ਲਾਹੰ।
ਦਲੰਗ ਦੀਹ ਬੜਾ ਭਾਰੀ ਦਲ ਬੈਰੀਆਂ ਦੇ ਫੌਜੀਆਂ ਨੂੰ ਗਾਹੀ ਜਾਂਦੇ, ਮਾਰੀ ਜਾਂਦੇ, ਵੱਢੀ ਜਾਂਦੇ ਹਨ।
ਪ੍ਰਯੋਗੰ ਪ੍ਰਹਾਰੰ ਬਕ ਮਾਰ ਮਾਰ।
ਪ੍ਰਯੋਗੰ ਸ਼ਸਤਰਾਂ ਦਾ ਜੋ ਜੁਗਤੀ ਹੈ ਪੈਤਰਾ ਹੈ ਉਹ ਮਾਰ ਕੇ ਇੱਕ ਦੂਸਰੇ ਤੇ ਵੱਢੀ ਜਾਂਦੇ ਹੈ, ਵੈਰੀ ਨੂੰ ਸਾਹਮਣੇ ਆਉਂਦਿਆਂ ਦੇਖ ਕਰਕੇ ਝਟ ਦਿਨੀ ਤਲਵਾਰ ਨਾਲ ਮਾਰ ਕੇ ਖਤਮ ਕਰ ਦਿੰਦੇ ਹਨ।
ਨਦੀ ਰਕਤ ਪੂਰੰਗ ਫਿਰੀ ਗਣ ਹੂਰੰ।
ਜੰਗ ਦਾ ਮੈਦਾਨ ਐਸਾ ਬਣਿਆ ਹੋਇਆ ਹੈ ਜਿਵੇਂ ਬਾਰਿਸ਼ ਪੈਂਦੀ ਹੈ ਨਾ ਤੇ ਥਾਂ ਥਾਂ ਨਾਲੀ ਬਣ ਜਾਂਦੇ ਪਾਣੀ ਦੇ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਸੂਰਮਿਆਂ ਦੇ ਲਹੂ ਜਿਹੜਾ ਹੈ ਨਾ ਉਹ ਮਾਨੋ ਨਦੀ ਦੇ ਮਾਂਗੂ ਐ ਪੂਰ ਕੇ ਜਾ ਰਿਹਾ ਹੈ।
ਗਜੇ ਗਣ ਕਾਲੀ ਹਸੀ ਖਪਰਾਲੀ।
ਉਹ ਜਿਹੜੀ ਮਹਾਕਾਲੀ ਹੈ ਖੂਨ ਪੀਣ ਵਾਲੀ, ਆ ਕਿਲਕਾਰੀ ਮਾਰਦੀ ਹੋਈ ਆ ਕਰਕੇ ਖੂਨ ਪੀ ਰਹੀ ਹੈ ਸੂਰਮਿਆਂ ਦੇ।
ਮਹਾ ਸੂਰ ਸੋਹੰਗ ਮੰਡੇ ਲੋਹਾ ਕ੍ਰੋਹੰਗ।
ਉਹ ਸੂਰਮੇ ਕੈਸੇ ਦਲੇਰ ਹਨ ਸਤਿਗੁਰੂ ਦੇ ਪਿਆਰੇ। ਉਹ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਨੇ ਬੜਾ ਭਾਰੀ ਜੰਗ ਕੀਤਾ ਉਹਨਾਂ ਦੀ ਕਥਾ ਵੀ ਆਪਨੇ ਸੁਣਨੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਜੰਗ ਦੇ ਵਿੱਚ ਜਿਹੜੇ ਦਲੇਰ ਸੂਰਮੇ ਹੈ ਜਿਉਂ ਜਿਉਂ ਜੰਗ ਦਾ ਨਜ਼ਾਰਾ ਆਉਂਦਾ ਆਨੰਦ ਆਉਂਦਾ ਤਿਉਂ ਤਿਉਂ ਸਰ ਚਲਾਈ ਜਾਂਦੇ ਹਨ।
ਮਹਾ ਗਰਵ ਗੱਜੰ ਧੁਣੰ ਮੇਘ ਲੱਜੰ।
ਬੜੇ ਭਾਰੀ ਗਰਜਵੀਂ ਆਵਾਜ਼ ਦੇ ਨਾਲ ਬੋਲਦੇ ਹਨ, ਜਿਸ ਤਰ੍ਹਾਂ ਕਿ ਮੇਘ ਵੀ ਉਹਨਾਂ ਦੇ ਸਾਹਮਣੇ ਫੀਕਾ ਪੈ ਜਾਂਦਾ ਹੈ।
ਛਕੇ ਲੋਹਾ ਛੱਕੰ ਮੁਖੰ ਮਾਰ ਬੱਕੰ।
ਯਾਂ ਲੋਹ ਦੇ ਵਿੱਚ ਐਨ ਛੱਕੇ ਹੋਏ ਹਨ, ਮਲ ਮਿਲੇ ਹੋਏ ਹਨ, ਸੁਭਾ ਪਾ ਰਹੇ ਹਨ, ਮੁਖੋਂ ਮਾਰ ਲੋ ਕਹੀ ਜਾਂਦੇ ਹਨ।
ਮੁਖੰ ਮੁੱਛਾ ਬੰਕੰ ਫੇਰੇ ਛਾੜ ਸ਼ੰਕੰ।
ਮੁੱਛਾਂ ਨੂੰ ਇਹ ਵੱਟ ਦਿੱਤਾ ਹੋਇਆ ਹੈ, ਅੱਖਾਂ ਉਹਨਾਂ ਦੀਆਂ ਲਾਲ ਹੋਈਆਂ ਪਈਆਂ ਹਨ।
ਹਕੰ ਹਾਂਕ ਬਾਜੀ ਘਿਰੀ ਸੈਣ ਸਾਜੀ।
ਸਾਰੀ ਸੈਣ ਘੇਰੀ ਹੋਈ ਹੈ, ਮਾਰੋ ਮਾਰੋ ਕਹਿ ਕੇ ਇੱਕ ਦੂਸਰੇ ਤੇ ਪਏ ਹੋਏ ਹਨ।
ਚਿਰੇ ਚਾਰ ਟੂਕੇ ਮੁਖੰ ਮਾਰ ਕੂਕੇ।
ਉਹ ਫੌਜੀਆਂ ਨੂੰ ਚੀਰ ਚੀਰ ਕਰਕੇ ਜਿੱਥੇ ਜੱਥੇਬੰਦੀ ਬਣ ਕੇ ਘੇਰਾ ਪਾਇਆ ਹੁੰਦਾ ਹੈ, ਉਹ ਵਿੱਚ ਚੀਰ ਕੇ ਇਹ ਰਸਤਾ ਬਣਾ ਕੇ ਅੰਦਰ ਵੜ ਜਾਂਦੇ ਆ, ਮਾਰੋ ਮਾਰੋ ਕਹਿ ਕੇ ਧਸ ਜਾਂਦੇ ਹਨ।
ਰੁਕੇ ਸੂਰ ਸੰਗੰ ਮਨੋ ਸਿੰਧ ਗੰਗੰ।
ਉਹ ਜਦੋਂ ਸੂਰਮੇ ਇੱਕ ਦੂਸਰੇ ਦਾ ਆਗਾ ਰੁਕਦੇ ਆ ਤੇ ਇਸ ਤਰ੍ਹਾਂ ਲੱਗਦਾ ਹੈ ਮਾਨੋ ਚਲਦੇ ਨਦੀ ਨੂੰ ਕਿਸੇ ਨੇ ਬੰਦ ਪਾ ਦਿੱਤਾ ਹੁੰਦਾ ਹੈ।
ਟਹੇ ਟਹਾਲ ਟਕੰ ਕਿਰਪਾਣੰ ਕੜਕੰ।
ਟਹਾਲ ਤੇ ਕਿਰਪਾਨ ਦੇ ਨਾਲ ਠਾ ਠਾ ਦੀ ਆਵਾਜ਼ ਆਉਂਦੀ ਹੈ।
ਹਕੰ ਹਾਕ ਬਾਜੀ ਨਚੇ ਤੁੰਦ ਤਾਜੀ।
ਹਕੰ ਹਾਕ ਇੱਕ ਦੂਸਰੇ ਨੂੰ ਆਵਾਜ਼ ਮਾਰੇ ਆ ਔਰ ਘੋੜੇ ਨਚਾਈ ਜਾ ਰਹੇ ਹਨ।
ਰਸੰ ਰੁਦਰ ਪਾਗੇ ਫਿਰੇ ਰੋਸ ਜਾਗੇ।
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਰੁਦਰ ਰਸ ਦੇ ਵਿੱਚ ਸੁਰਮੇ ਰਚੇ ਹੋਏ ਹਨ।
ਗਿਰੇ ਸੁਧ ਸੇਲੰ ਭਈ ਰੇ ਲਪੇਲੰ।
ਇਸ ਤਰ੍ਹਾਂ ਬਰਛੀਆਂ ਦੇ ਨਾਲ ਤੱਕੋ ਤੱਕੀ ਹੱਥੋ ਹੱਥੀ ਹੋਈ ਜਾ ਰਹੇ ਹੈ।
ਪਲੰਗ ਹਾਰ ਨੱਚੇ ਰਣਬੀਰ ਮੱਚੇ।
ਉਹ ਜਿਹੜੇ ਜੰਗ ਦੇ ਵਿੱਚ ਪਲਾਉਣ ਵਾਲੇ ਹਨ, ਜਿਹੜੇ ਜੰਗ ਦੇ ਵਿੱਚ ਆ ਕਰਕੇ ਭੂਤ ਪ੍ਰੇਤ ਬੈਤਾਲ ਨੇ, ਨਿਸਾਚਰ ਨੇ, ਖੂਨ ਪੀਣ ਵਾਲੀਆਂ ਡਾਕੂਆਂ ਨੇ, ਉਹ ਨੱਚੀ ਜਾਂਦੇ ਹਨ।
ਹਸੇ ਮਾਸ ਹਾਰੀ ਨਚੇ ਭੂਤ ਭਾਰੀ।
ਭੂਤ ਤੇ ਪ੍ਰੇਤ ਨੱਚਦੇ ਆ ਤੇ ਇੱਲਾਂ ਤੇ ਗਿੱਜਾਂ ਤੇ ਗਿੱਦੜ ਤੇ ਜਿਹੜੇ ਜੰਗਲੀ ਜਾਨਵਰ ਨੇ ਮਾਸਾਹਾਰੀ ਉਹ ਹੱਸੀ ਜਾਂਦੇ ਹਨ।
ਮਹਾ ਢੀਠ ਟੂਕੇ ਮੁਖੰ ਮਾਰ ਕੂਕੇ।
ਸੂਰਮੇ ਐਸੇ ਢੀਠ ਹਨ ਜਿਹੜੇ ਕਿ ਬੜੇ ਭਾਰੀ, ਕਹਿੰਦੇ ਨੇ ਛੱਡਣਾ ਨਹੀਂ, ਜਾਣ ਨਹੀਂ ਦੇਣਾ ਹੈ, ਮਾਰ ਲਓ ਕਹਿੰਦੇ ਹੋਏ ਅੱਗੇ ਢੁੱਕੀ ਜਾਂਦੇ ਆ, ਵਧ ਜਾਂਦੇ ਹਨ।
ਗਜਾ ਗਣ ਦੇਵੀ ਮਹਾ ਅੰਸ ਪੇਵੀ।
ਆਕਾਸ਼ ਦੇ ਵਿੱਚ ਆਕਾਸ਼ਬਾਣੀ ਦੇਵੀ ਗੱਜ ਰਹੀ ਹੈ।
ਪਹਿਲੇ ਭੂਤ ਨਾਚੰ ਰਸੰ ਰੁਦਰ ਰਾਚੰ।
ਭੂਤ ਜਿਹੜੇ ਹਨ ਨਾਚੀ ਜਾਂਦੇ ਹਨ, ਰੁਦਰ ਰਸ ਦੇ ਵਿੱਚ ਮਿਲੇ ਹੋਏ ਹਨ।
ਫੇਰਾ ਬੈਰ ਰੁਝਾ ਮਹਾ ਜੋਧ ਜੁਝਾ।
ਜਿਹੜੇ ਬੈਰੀ ਨੇ ਇੱਕ ਦੂਸਰੇ ਨਾਲ ਭਿੜੇ ਹੋਏ ਨਾ, ਛੱਡਦੇ ਨੀ ਜਦ ਤੱਕ ਇੱਕ ਦੂਸਰੇ ਨੂੰ ਖਤਮ ਨਾ ਕਰ ਲੈਣ।
ਝੰਡਾ ਗੱਡ ਗਾਢੇ ਬਜੇ ਬੈਰ ਬਾਢੇ।
ਬੜਾ ਭਾਰੀ ਜੰਗ ਦੇ ਮੈਦਾਨ ਦੇ ਵਿੱਚ ਝੰਡਾ ਗੱਡਿਆ ਜਾਂਦਾ ਹੈ ਔਰ ਜਦੋਂ ਝੰਡਾ ਗੱਡਿਆ ਜਾਂਦਾ, ਨਿਸ਼ਾਨ ਗੱਡਿਆ ਜਾਂਦਾ ਹੈ, ਜਦ ਤੱਕ ਫੈਤੇ ਨਹੀਂ ਕਰਦੇ ਉਸ ਤਰ੍ਹਾਂ ਚ ਨਿਸ਼ਾਨ ਤੋਂ ਪਰੇ ਨਹੀਂ ਹੁੜਦੇ।
ਗਜੰਗਾਹਾ ਬਾਂਧੇ ਧਨੁਰਬਾਨ ਸਾਧੇ।
ਗਜਗਾਹ ਸ਼ਸਤਰ ਹੁੰਦਾ ਜਿਹੜਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰਦੇ ਹੋਵੋਗੇ। ਸੱਚਖੰਡ ਹਜ਼ੂਰ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਿੰਘਾਸਨ ਅਸਥਾਨ ਹੈ, ਉਸ ਅਸਥਾਨ 'ਤੇ ਗਜਗਾਹ ਸ਼ਸਤਰ ਇਸ ਤਰ੍ਹਾਂ ਰੱਖਿਆ ਹੁੰਦਾ ਹੈ। ਇਹੋ ਜਿਹੇ ਗਜਗਾਹ ਉਹਨਾਂ ਸਿੱਖਾਂ ਨੇ, ਉਹਨਾਂ ਫੌਜੀਆਂ ਨੇ, ਸੂਰਮਿਆਂ ਸੈਨਿਕਾਂ ਨੇ ਜਿਹੜੇ ਕਿ ਲਹੂ ਕੁਛ ਦੇ ਵਕਤ ਦੀ ਗੱਲ ਕਰ ਰਿਹਾ ਮੈਂ। ਕਲਗੀਧਰ ਪਾਤਸ਼ਾਹ ਜੀ ਲਿਖ ਰਹੇ ਨੇ ਕਿ ਇਸ ਤਰ੍ਹਾਂ ਦੇ ਗਜਗਾਹ ਆਪਣੇ ਸਿਰ 'ਤੇ ਕਈ ਸੂਰਮੇ ਬੰਨੇ ਹੋਏ ਹਨ।
ਬਹੇ ਆਪ ਮੱਧੰ ਗਿਰੇ ਅਧ ਅਧੰ।
ਇੱਕ ਦੂਸਰੇ ਨੂੰ ਧੱਕਦੇ ਆ, ਜਦੋਂ ਕੋਈ ਥੱਕ ਜਾਂਦਾ ਹੈ, ਡਿੱਗ ਪੈਂਦਾ ਹੈ, ਉਹ ਤਲਵਾਰ ਦੇ ਨਾਲ ਟੁਕੜੇ ਕਰ ਦਿੰਦੇ ਹਨ।
ਗਜੰਬਾਜ ਜੁਝਾ ਬਲੀ ਬਾਰ ਰੁਝਾ।
ਇਸ ਤਰ੍ਹਾਂ ਜਿਵੇਂ ਕਿ ਬੜੇ ਬੜੇ ਮਸਤ ਹਾਥੀ ਆਪਸ ਵਿੱਚ ਭੜਦੇ ਹਨ, ਲੜਦੇ, ਇਸੇ ਤਰ੍ਹਾਂ ਹਾਥੀ ਦੇ ਮਾਂਗੂ ਇਹ ਸੂਰਮੇ ਸੈਨਿਕ ਲਹੂ ਕੁਸ਼ ਦੇ ਕੋਲ ਚੋਂ ਇਹ ਲੜੀ ਜਾ ਰਹੇ ਹਨ।
ਨਿਰਭੈ ਸ਼ਸਤਰ ਬਾਹਾਂ ਉਭਾ ਜੀਤ ਚਾਹਾ।
ਨਿਰਭੈ ਹੋ ਕੇ ਸ਼ਸਤਰ ਚਲਾਈ ਜਾਂਦੇ ਨੇ ਤੇ ਦੋਨਾਂ ਪਾਲਟੀ ਦੇ ਲੋਕ ਚਾਹੁੰਦੇ ਕਿ ਸਾਡੀ ਜਿੱਤ ਹੋਵੇ।
ਗਜੇ ਆਨ ਗਾਜੀ ਨਚੇ ਤੁੰਦ ਤਾਜੀ।
ਹਾਥੀ ਸਵਾਰ ਜਿਹੜੇ ਸੂਰਮੇ ਉਹ ਲੜ ਰਹੇ ਨੇ, ਘੋੜ ਤੇ ਸਵਾਰ ਜਿਹੜੇ ਸੂਰਮੇ ਉਹ ਲੜ ਰਹੇ ਹਨ।
ਹਾਕੰ ਹਾਕ ਬੱਜੀ ਫਿਰੈ ਸੈਨਾ ਭੱਜੀ।
ਸੈਨਾਪਤੀ ਆਪਣੇ ਸੂਰਮਿਆਂ ਨੂੰ ਲਲਕਾਰਦਾ ਫੜੋ ਫੜੋ ਫੜੋ, ਦੂਸਰੇ ਪਾਲਟੀ ਦਾ ਵੀ ਬੋਲਦਾ ਫੜੋ ਫੜੋ ਫੜੋ। ਇੱਕ ਗਰੁੱਪ ਦਾ ਸੈਨਾਪਤੀ ਦੂਸਰੇ ਗਰੁੱਪ ਦੇ ਸੈਨਾਪਤੀ ਦੇ ਨਾਲ ਇਉਂ ਲੜ ਰਹੇ ਹਨ।
ਮਦੰਗ ਮਤ ਮਾਤੇ ਰਸੰਗ ਰੁਦਰ ਰਾਤੇ।
ਉਹ ਜਿਹੜੇ ਹਾਥੀ ਹਨ ਉਹ ਮਾਨੋ ਸ਼ਰਾਬ ਦੇ ਵਿੱਚ ਮਸਤ ਹਨ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਕਿੱਥੇ ਅਸੀਂ ਘੁੰਮ ਰਹੇ ਹਾਂ।
ਗਜੰਗ ਜੂਹਾ ਸਾਜੇ ਭੇਰੇ ਰੋ ਸਬਾਜੇ।
ਇਹ ਬੜਾ ਭਾਰੀ ਜਿਹੜਾ ਹੈ ਨਾ ਜੰਗ ਦਾ ਮੈਦਾਨ, ਬੜਾ ਭਾਰੀ ਜੂਹੂ ਬਣਿਆ ਹੋਇਆ, ਭਿਆਨਕ ਬਣਿਆ ਹੋਇਆ ਹੈ। ਹਾਥੀ ਤੇ ਘੋੜੇ ਤੇ ਸਵਾਰੀ ਹੋ ਕਰਕੇ ਸੁਰਮੇ ਜੰਗ ਕਰ ਰਹੇ ਹਨ।
ਚਹਾਮੀ ਤੇਜ ਤੇਗੰ ਕਹਣੰ ਬਿਜ ਬੇਗੰ।
ਔਰ ਜਿਹੜੀ ਤਲਵਾਰ ਨਿਕਲਦੀ ਹੈ ਬਿਜਲੀ ਦੇ ਵਾਂਗੂ ਐ ਲਿਸ਼ਕਦੀ ਹੈ।
ਬਹੇ ਬਾਰ ਬੈਰੀ ਜਲੰ ਜਿਉ ਗੰਗਾ।
ਤਿੱਖੀ ਤਲਵਾਰ ਵਾਲੀ ਜਦੋਂ ਧਾਰ ਦੀ ਤਲਵਾਰ ਜਦੋਂ ਇੰਜ ਚੱਲਦੀ ਹੈ ਨਾ ਤੇ ਬੈਰੀ ਦੀ ਧੌਣ ਲਾ ਕੇ ਸੁੱਟਦੀ ਹੈ।
ਆਪੋ ਆਪ ਬਾਹੰ ਉਭਾ ਜੀਤ ਚਾਹੰ।
ਇੱਧਰ ਦਾ ਜਿਹੜਾ ਗਰੁੱਪ ਹੈ ਦੂਸਰੇ ਗਰੁੱਪ ਦੇ ਨਾਲ ਜੰਗ ਕਰ ਰਿਹਾ, ਇੱਧਰ ਦੇ ਜੱਥੇ ਦੇ ਜਿਹੜੇ ਹਨ ਸੈਨਿਕ ਉਹ ਦੂਸਰੇ ਨੂੰ ਮਾਰਦੇ ਆ। ਇੱਕ ਦੂਸਰੇ ਲੜਦੇ ਹੋਏ ਚਾਹੁੰਦੇ ਕਿ ਇੱਕ ਗਰੁੱਪ ਕਹਿੰਦਾ ਸਾਡੀ ਜਿੱਤ ਹੋਵੇ। ਲਉ ਕੁਛ ਦੇ ਜਿਹੜੇ ਪੋਤੇ ਪੜਪੋਤੇ ਹਨ ਉਹਨਾਂ ਦੀ ਕਥਾ ਮਹਾਰਾਜ ਕਲਗੀਧਰ ਜੀ ਲਿਖ ਰਹੇ ਹਨ।
ਰਸੰਗ ਰੁਦਰ ਰਾਤੇ ਮਹਾ ਮਤ ਮਾਤੇ।
ਇਸ ਤਰ੍ਹਾਂ ਰੁਦਰ ਰਸ ਦੇ ਵਿੱਚ ਲੱਗੇ ਹੋਏ ਹਨ।
ਉਜੰਗ ਛੰਦ ਮਚੇ ਬੀਰ ਬੀਰੰ ਅਪੂਤੰ ਪਿਆਣ।
ਬੜੇ ਭਾਰੀ ਸੁਰਮੇ ਜੰਗ ਦੇ ਵਿੱਚ ਰਚ ਮਿਚ ਗਏ ਹਨ।
ਬਾਜੀ ਫੇਰ ਪੁੰਕਾਰ ਤੁੱਕੇ ਨਿਸ਼ਾਨ।
ਉਹ ਨਗਾਰਾ ਵੱਜਦਾ ਹੈ, ਸਹਿਨਾਈ ਵੱਜਦੀ ਹੈ ਤੇ ਸੰਖ ਵੀ ਵੱਜਦਾ ਹੈ। ਮਾਨੋ ਸੁਰਮਿਆਂ ਦੇ ਅੰਦਰ ਜੋਸ਼ ਪੈਦਾ ਕਰਨ ਵਾਸਤੇ ਜੰਗੀ ਵਾਜੇ ਵਜਾਏ ਜਾਂਦੇ ਹਨ।
ਨਵੰਗ ਨਦ ਨਿਸ਼ਾਨ ਗੱਜੇ ਗਹੀਰੰ।
ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਹੋਇਆ ਕਰਦਾ ਸੀ। ਇਸ ਤਰ੍ਹਾਂ ਜੰਗ ਦੇ ਵਿੱਚ ਸੂਰਮਿਆਂ ਦਾ ਉਤਸ਼ਾਹ ਪੈਦਾ ਕਰਨ ਵਾਸਤੇ ਨਗਾਰਾ ਵੱਜਦਾ ਹੈ ਨਵੇਂ ਧੁਨ ਦੇ ਨਾਲ।
ਫਿਰ ਰੁੰਡ ਮੁੰਡੰ ਤਨੰ ਤਛ ਤੀਰੰ।
ਆਹ ਜਿਹੜੇ ਜੰਗ ਦੇ ਵਿੱਚ ਮਾਰੇ ਜਾਂਦੇ ਘੋੜੇ ਹਨ ਉਹਨਾਂ ਦੇ ਵੀ ਕਈ ਵਾਰੀ ਵੱਢੇ ਜਾਂਦੇ, ਸਿਰ ਵੱਢਿਆ ਜਾਂਦਾ ਹੈ। ਸੁਰਮਿਆਂ ਦੇ ਸਿਰ ਵੱਢੇ ਗਏ ਔਰ ਬਿਗਰ ਸਿਰ ਤੋਂ ਵੀ ਜੰਗ ਦੇ ਵਿੱਚ ਫਿਰ ਰਹੇ ਹਨ।
ਵਾਹੇ ਖਾਗ ਖੇਤੰ ਖਿਆਲੰ ਖਤੰਗੰ।
ਯਾਂ ਨੰਗੀਆਂ ਤਲਵਾਰਾਂ ਲੈ ਕਰਕੇ, ਬਰਛੇ ਨੇਜੇ ਲੈ ਕਰਕੇ ਇੱਕ ਦੂਸਰੇ ਤੇ ਮਾਰੀ ਜਾਂਦੇ ਖਚਾ ਖਚ।
ਰੁਲੇ ਤਛ ਮੁਛੰ ਮਹਾ ਜੋਧ ਜੰਗੰ।
ਬੜੇ ਭਾਰੀ ਜੰਗ ਦਾ ਨਜ਼ਾਰਾ ਕਲਗੀਧਰ ਜੀ ਬਣ ਰਹੇ ਹੈ, ਵਿਖਾ ਰਹੇ ਆਪਣੇ ਕਵਿਤਾ ਦੇ ਸ਼ੈਲੀ ਦੁਆਰਾ।
ਬੰਧਾ ਬੀਰ ਬਾਨਾ ਬੜੇ ਐਂਠਵਾਰੇ।
ਉਹ ਜਿਹੜੇ ਬੜੇ ਬੜੇ ਸੂਰਮੇ ਨੇ ਉਹ ਟੋਲਾ ਜਥਾਬੰਦੀ ਬਣ ਕੇ ਲੜ ਰਹੇ ਹਨ।
ਕੁਮਾ ਲੋਹਾ ਕੁੱਟੰ ਮਨੋ ਮਤਵਾਰੇ।
ਯਾ ਮਾਨੋ ਲੋਹੇ ਦੇ ਨਾਲ ਕੁੱਟੀ ਜਾਂਦੇ ਆ ਜਿਵੇਂ ਸ਼ਰਾਬੀ ਇੱਕ ਦੂਸਰੇ ਨਾਲ ਘੁਲਦੇ ਹਨ।
ਉਠੇ ਕੁਹਾ ਜੁਹੰ ਸਮਰਸਾਰ ਵੱਜੰ।
ਜਦੋਂ ਤਲਵਾਰ ਦੇ ਨਾਲ ਤਲਵਾਰ ਵੱਜਦੀ ਹੈ ਤੇ ਬੜੀ ਭਾਰੀ ਚਿੰਗਾਰੀ ਉੱਠਦੀ ਹੈ।
ਕਿਧੋ ਅੰਤ ਕੇ ਕਾਲ ਕੋ ਮੇਘ ਗੱਜੰ।
ਮਾਨੋ ਐਸਾ ਲੱਗਦਾ ਹੈ ਜਿਵੇਂ ਕਿ ਪਰਲੇ ਕਾਲ ਦਾ ਮੇਘ ਬੱਦਲ ਗਰਜਦਾ ਹੁੰਦਾ ਹੈ।
ਭਾਈ ਤੀਰ ਪੀਰੰ ਕਮਾਣੰ ਕੜਕਯੰ।
ਕਈ ਤਾਂ ਜਿਹੜੇ ਕਿ ਬਰਛੇ ਦੇ ਨਾਲ ਲੜ ਰਹੇ ਹੈ, ਕਈ ਜਿਹੜੇ ਕਿ ਗਦਾ ਲੈ ਕੇ ਲੜ ਰਹੇ ਹੈ, ਕਈ ਜਿਹੜੇ ਹਨ ਤਲਵਾਰ ਤੇ ਢਾਲ ਦੇ ਨਾਲ ਲੜ ਰਹੇ, ਕਈ ਜਿਹੜੇ ਐਸੇ ਹਨ ਜਿਹੜੇ ਖੰਜਰ ਤੇ ਚਾਕੂ ਕਰ ਦੇ ਨਾਲ, ਤੇ ਕਈ ਐਸੇ ਹਨ ਜਿਹੜੇ ਤੀਰ ਦੇ ਨਾਲ ਜੰਗ ਕਰੀ ਜਾਂਦੇ ਹਨ।
ਵਾਜੇ ਲੋਹਾ ਕ੍ਰੋਹੰ ਮਹਾ ਜੰਗ ਮਚੰ।
ਇਉਂ ਬੜਾ ਭਾਰੀ ਕ੍ਰੋਧ ਦੇ ਨਾਲ ਜੰਗ ਬੜਾ ਘਮਸਾਨ ਭਿਆਨਕ ਬਣਿਆ ਹੋਇਆ ਹੈ।
ਬਿਰਚੇ ਮਹਾ ਜੰਗ ਜੋਧਾ ਜਵਾਨ।
ਐਸੇ ਜਵਾਨ ਲੰਮੇ ਲੰਮੇ ਕਦ ਵਾਲੇ ਜਵਾਨ ਜੰਗ ਦੇ ਵਿੱਚ ਐਨ ਘੁੰਮੀ ਜਾਂਦੇ ਆ, ਫੇਰਾ ਪਾਈ ਜਾਂਦੇ ਹੈ।
ਖੁਲੇ ਖਾਗ ਖੱਤਰੀ ਅਪਹੂਤੰ ਪਿਆਣ।
ਇਹ ਜਿਹੜੇ ਖੱਤਰੀ ਹਨ ਤਲਵਾਰਾਂ ਨੰਗੀਆਂ ਲੈ ਕਰਕੇ ਭਿਆਨਕ ਰੂਪ ਦੇ ਵਿੱਚ ਨਿਰਭੈ ਹੋ ਕੇ ਵਿਚਰ ਰਹੇ ਹਨ।
ਬਾਲੇ ਜੋਝਾ ਰੁਝਾ ਰਸੰਗ ਰੁਦਰ ਰਤੇ।
ਰਸਰ ਰੁਦਰ ਰਸ ਦੇ ਵਿੱਚ ਲੱਗੇ ਹੋਏ ਜੰਗ ਕਰੀ ਜਾਂਦੇ ਹਨ।
ਮਿਲੇ ਹੱਥ ਬਖੰ ਮਹਾ ਤੇਜ ਤੱਤੇ।
ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਆ ਵੀ ਜਿਹੜਾ ਭਾਲੇ ਵਾਲਾ ਨੇਜੇ ਵਾਲਾ ਬਰਛੀ ਵਾਲਾ ਉਹ ਤਾਂ ਬਰਛੀ ਦੇ ਨਾਲ ਮੁਕਾਬਲਾ ਕਰਦਾ, ਜਿਹੜਾ ਢਾਲ ਅਤੇ ਤਲਵਾਰ ਵਾਲਾ ਉਹ ਉਹਦੇ ਨਾਲ ਮੁਕਾਬਲਾ ਕਰਦਾ, ਅਤੇ ਜਿਹੜਾ ਤੀਰ ਵਾਲਾ ਉਹ ਤੀਰ ਦੇ ਨਾਲ ਮੁਕਾਬਲਾ ਕਰਦਾ। ਪਰ ਜਿਹਦੇ ਕੋਲ ਨਾ ਢਾਲ ਹੈ ਨਾ ਬਰਛੀ ਹੈ ਨਾ ਗਦਾ ਹੈ ਨਾ ਧਨੁਸ਼ ਹੈ ਉਹ ਕਿਹਦੇ ਨਾਲ? ਉਹ ਕਹਿੰਦੇ ਜਿਹੜੇ ਨਿਹੱਥੇ ਹਨ ਜਿਨ੍ਹਾਂ ਕੋਲ ਸ਼ਸਤਰ ਨਹੀਂ ਉਹ ਕਹਿੰਦੇ ਨੇ ਵੀ ਹੱਥੋਂ ਵਾਹੀ ਹੋ ਰਿਹਾ ਜਿਵੇਂ ਮਲ ਘੁਲਦੇ ਆ ਨਾ, ਇਸੇ ਤਰ੍ਹਾਂ ਉਹ ਘੁਲ ਜਾਂਦੇ ਹਨ।
ਚਹਾਮੀ ਤੇ ਜੈਤੇ ਗੰਗ ਸੋਰੋ ਸੰਗ ਪ੍ਰਹਾਰ,
ਔਰ ਤੇਗ ਦੇ ਨਾਲ ਵੀ, ਤਲਵਾਰ ਦੇ ਨਾਲ ਵੀ, ਭਗੌਤੇ ਦੇ ਨਾਲ ਵੀ ਜੰਗ ਕਰੀ ਜਾਂਦੇ ਆ, ਜਿਨ੍ਹਾਂ ਦੀ ਧਾਰ ਐ ਬਿਜਲੀ ਵਾਂਗੂ ਲਿਸ਼ਕਦੀ ਹੈ।
ਰੁਲੇ ਰੁੰਡਾ ਮੁੰਡਾ ਉਠੇ ਸ਼ਸਤਰ ਚਾਰੰਗ,
ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਸ਼ਸਤਰ ਚੱਲਦਾ ਹੈ ਨਾ, ਉਦੋਂ ਰੁਲ ਜਾਂਦੇ ਹੈ, ਸਿਰ ਤੋਂ ਬਿਨਾਂ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਰੁਲੇ ਪਏ ਹਨ।
ਬਬਕੰਤ ਬੀਰੰ ਭਬਕੰਤ ਕਾਇੰ,
ਉਹ ਮਾਰ 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 ਕਹਿੰਦੇ ਆ, ਮਾਰਦੇ ਜਦੋਂ ਤਲਵਾਰ ਲੱਗਦੀ ਹੈ ਤੇ ਲਹੂ ਭਕ ਭਕ ਨਿਕਲਦਾ ਹੈ ਸੂਰਮਿਆਂ ਦੇ ਸਰੀਰ ਦੇ ਵਿੱਚ।
ਮਾਨੋ ਯੁੱਧ ਇੰਦਰਾਂ ਜੁਟਿਓ ਬ੍ਰਤਰਾਯੰ,
ਮਾਨੋ ਬਿਤਰਾਸੁਰ ਦੇ ਨਾਲ ਇੰਦਰ ਜੰਗ ਕਰਨ ਲਈ ਲੋੜਿਆ ਲੱਗਿਆ ਹੋਇਆ ਹੈ।
ਮਹਾ ਯੁੱਧ ਮਚੰ ਮਹਾ ਸੂਰ ਗਾਜੇ,
ਬੜਾ ਭਾਰੀ ਜੰਗ ਲੱਗਿਆ ਹੋਇਆ ਹੈ ਤੇ ਸੂਰਮੇ ਵੀ ਲੜ ਰਹੇ ਹਨ।
ਆਪੋ ਆਪ ਮੈਂ ਸ਼ਸਤਰ ਸੋ ਸ਼ਸਤਰ ਬਾਜੇ,
ਇੱਕ ਦੂਸਰੇ ਦੇ ਨਾਲ ਤਲਵਾਰ ਦੇ ਨਾਲ ਤਲਵਾਰ ਠਾ 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 ਵੱਜ ਰਿਹਾ ਹੈ।
ਉਠੇ ਚਿਹਾਰ ਸਾਂਗੰ ਮਚੇ ਲੋਹਾ ਕਰੋਹੰ,
ਔਰ ਕਦੇ ਬਰਛੀਆਂ ਦੇ ਨਾਲ, ਕਾਲੇ ਚੌੜੇ ਬੁੱਕ ਤਿਰਾਂ ਦੇ ਨਾਲ, ਔਰ ਕਦੇ ਨੇਜੇ ਦੇ ਨਾਲ, ਨਾਗਨੀ ਦੇ ਨਾਲ ਲੜ ਰਹੇ ਹਨ।
ਮਾਨੋ ਖੇਲ ਬਾਸੰਤ ਮਹੰਤ ਸੋਹੰ,
ਆਓ ਇਸ ਤਰ੍ਹਾਂ ਜੰਗ ਦਾ ਮੈਦਾਨ ਲਾਲ ਹੋਇਆ ਪਿਆ ਹੈ ਕਿ ਜਿਸ ਤਰ੍ਹਾਂ ਕਿ ਫੱਗਣ ਦੇ ਮਹੀਨੇ ਦੇ ਵਿੱਚ ਹੋਲੀ ਖੇਡਣ ਦੇ ਨਾਲ ਧਰਤੀ ਲਾਲ ਹੋਈ ਪਈ ਹੁੰਦੀ ਹੈ।
ਰਸਾਵਲ ਛੰਦ ਜਿਤੇ ਬਾਰ ਰੁਝੰ ਤਿਤੇ ਅੰਤ ਜੁਝੰ,
ਔਰ ਜਿੰਨਾ ਜ਼ਿਆਦਾ ਗੁੱਸਾ ਆਉਂਦਾ ਉਨਾ ਜ਼ਿਆਦਾ ਬੀਰਸ ਦੇ ਨਾਲ ਜੰਗ ਵਿੱਚ ਆ ਕੇ ਸੂਰਮਾ ਲੜਦਾ ਹੈ ਜੀ।
ਜਿਤੇ ਖੇਤ ਭਾਜੇ ਤਿਤੇ ਅੰਤ ਲਾਜੇ,
ਔਰ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਪਿੱਠ ਦਿਖਾ ਕੇ ਭੱਜ ਗਏ ਹੈ, ਉਹਨਾਂ ਨੇ ਸੂਰਮਿਆਂ ਦੇ ਜਥੇ ਦੇ ਵਿੱਚ ਉਹਨਾਂ ਨੇ ਕਲੰਕਿਤ ਹੋਣਾ ਕੀਤਾ ਹੈ, ਕਿਉਂਕਿ ਜਿਹੜਾ ਸੂਰ ਕੇ ਸਨਮੁਖ ਰਣ ਤੇ ਡਰ ਪੈ, ਜੰਗ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੇ ਸਾਹਮਣੇ ਜਿਹੜਾ ਡਰ ਜਾਂਦਾ ਹੈ ਨਾ, ਉਹ ਸੂਰਮਾ ਨਹੀਂ ਕਾਇਰ ਤੇ ਬੁਜ਼ਦਿਲ ਕਹਾਉਂਦਾ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ, ਜਿਹੜੇ ਤੇ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਸਾਹਮਣੇ ਹੋ ਕੇ ਜੰਗ ਲੜੇ ਨੇ, ਉਹਨਾਂ ਦਾ ਨਾਮ ਸੂਰਮਿਆਂ ਤੇ ਲਿਸਟ ਵਿੱਚ ਆ ਗਿਆ, ਤੇ ਜਿਹੜੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਏ ਨੇ, ਉਹ ਸੂਰਮਿਆਂ ਦੇ ਲਿਸਟ ਵਿੱਚ ਬੇਸ਼ਰਮ ਤੇ ਕਾਇਰ ਕਹਿਲਾਉਂਦੇ ਹਨ।
ਟੁੱਟੇ ਦੇਹ ਬਰਮੰਗ ਛੁੱਟੇ ਹੱਥ ਚਰਮੰਗ,
ਔਰ ਜਦੋਂ ਬੰਦੂਕਾਂ ਦੀ ਫੈਰ ਹੁੰਦੀ ਹੈ, ਤੋਪ ਚੱਲਦੇ ਹੈ, ਜਾਂ ਨੇਜਾ ਬਾਜਾ ਗਦਾ ਜਾਂ ਤੀਰ ਚੱਲਦਾ ਹੈ, ਉਦੋਂ ਫਿਰ ਬਾਂਹ ਵੱਢੀ ਜਾਂਦੀ ਹੈ, ਲੱਤ ਵੱਢਿਆ ਜਾਂਦਾ, ਇਸ ਤਰ੍ਹਾਂ ਲਹੂ ਤੇ ਮਿੰਝ ਧਰਤੀ ਤੇ ਡਿੱਗਦਾ ਹੈ।
ਕਹੋ ਖੇਤ ਖੋਲੰ ਗਿਰੇ ਸੂਰ ਟੋਲਾ,
ਜੰਗ ਦੇ ਮੈਦਾਨ ਦੇ ਖੁੱਲੇ ਆਮ ਸ਼ਹੀਦ ਹੋਏ, ਜੰਗ ਦੇ ਵਿੱਚ ਸੂਰਮੇ ਡਿੱਗੇ ਪਏ ਹਨ।
ਕਹੋ ਮੁੱਛਾ ਮੁੱਖੰ ਕਹੋ ਸ਼ਾਸਤਰ ਸੁੱਖੰ,
ਔਰ ਕਈਆਂ ਦਾ ਮੁੱਛਾ ਉਵੇਂ ਮੁੱਛਾਂ ਦੇ ਵਿੱਚ ਬੱਟ ਪਾਇਆ ਹੋਇਆ ਹੈ, ਔਰ ਕਈਆਂ ਦਾ ਮੂੰਹ ਸੁੱਕਿਆ ਹੋਇਆ, ਕਈਆਂ ਦਾ ਮੂੰਹ ਵੱਡਿਆ ਹੋਇਆ ਹੈ।
ਕਹੋ ਖੋਲ ਖੱਗੰ ਕਹੋ ਪਰਮ ਪੱਗੰ,
ਤੇ ਨੰਗੀ ਤਲਵਾਰ ਪਈ ਹੋਈ ਹੈ, ਕਈਆਂ ਸੂਰਮਿਆਂ ਦੇ ਪੱਗ ਪਿਆ ਹੋਇਆ ਹੈ, ਜਿਹੜੇ ਜੰਗ ਵਿੱਚ ਲੜ ਕੇ ਮਰ ਗਏ, ਸ਼ਹੀਦ ਹੋ ਗਏ।
ਗਹੇ ਮੁੱਛ ਬੰਕੀ ਮੰਡੇ ਆਨ ਹੰਕੀ,
ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਕਿ ਕਈ ਸੂਰਮੇ ਇਸ ਤਰ੍ਹਾਂ ਜਿਨ੍ਹਾਂ ਨੇ ਮੂੰਹ ਮੁੱਛਾਂ ਨੂੰ ਵੱਟ ਦਿੱਤਾ ਹੁੰਦਾ, ਇਸ ਤਰ੍ਹਾਂ ਹੱਥ ਉਹਨਾਂ ਦਾ ਫੜਿਆ ਹੀ ਰਹਿ ਗਿਆ ਤੇ ਜੰਗ ਦੇ ਵਿੱਚ ਮਰੇ ਪਏ ਹਨ।
ਟਹਕਾ ਟੁਕ ਢਾਲੰ ਉਠੇ ਹਾਲ ਚਾਲੰ,
ਔਰ ਜਿਹੜੇ ਜਿਉਂਦੇ ਹੈ, ਜਿਹੜੇ ਜੰਗ ਕਰਨਾ ਚਾਹੁੰਦੇ ਹੈ, ਉਹ ਢਾਲਾਂ ਤੇ ਤਲਵਾਰਾਂ ਨੂੰ ਸੰਭਾਲ ਕੇ ਕਹਿੰਦੇ ਫੜੋ ਫੜੋ ਫੜੋ, ਇਉਂ ਜੰਗ ਦੇ ਵਿੱਚ ਆ ਕੇ ਸਾਹਮਣਾ ਕਰ ਰਹੇ ਹਨ।
ਪੂਜੰ ਛੰਦ ਖੁੱਲੇ ਖੱਗ ਖੂਨੇ ਮਹਾਵੀਰ ਖੇਤੰ,
ਔਰ ਤਲਵਾਰ ਖੁੱਲਾ ਨੰਗੀ ਸ਼ਿਰ ਸਾਹਿਬ ਹੈ, ਔਰ ਲਹੂ ਦੇ ਨਾਲ ਇਹ ਲਿਬੜੀ ਹੋਈ ਹੈ।
ਨਾਚੇ ਬੀਰ ਬੈਤਾਲਿਆਂ ਭੂਤ ਪ੍ਰੇਤੰ,
ਔਰ ਸੁਰਮੇ ਵੀ ਲਹੂ ਲੁਹਾਨ ਹੋਏ ਪਏ ਜੰਗ ਦੇ ਵਿੱਚ, ਭੂਤ ਤੇ ਬੈਤਾਲ ਦੇ ਵਾਂਗੂ ਜੰਗ ਕਰੀ ਜਾਂਦੇ ਹਨ।
ਬਾਜੇ ਡੰਕ ਡਾਉਰੋ ਉਠੇ ਨਾਦ ਸੰਖ,
ਔਰ ਉੱਥੇ ਡਮ 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 ਕਰਦੇ ਹੋਏ ਮਹਾਕਾਲੀ ਆ ਕਰਕੇ ਡਾਉਰੂ ਬਜਾਈ ਜਾਂਦੇ ਹਨ।
ਮਾਨੋ ਮਲ ਜੁੱਟੇ ਮਹਾ ਹੱਥ ਬੱਖੰ,
ਮਾਨੋ ਜਿਵੇਂ ਮਲ ਖਾੜੇ ਦੇ ਵਿੱਚ ਪਹਿਲਵਾਨ ਜੁੱਟਦੇ ਹਨ, ਇਸ ਤਰ੍ਹਾਂ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਹੱਥੋਂ ਪਾਈ ਹੋ ਰਹੇ ਹਨ।
ਛਪਾ ਛੰਦ ਜਿਨ ਸੂਰਨ ਸੰਗਰਾਮ ਸਬਲ ਸਾਮੋ ਹੈ ਮੰਡਿਓ,
ਜਿਨ੍ਹਾਂ ਸੂਰਮਿਆਂ ਨੇ ਬੜੇ ਭਾਰੀ ਬਲ ਲਾ ਕਰਕੇ ਜੰਗ ਦੇ ਵਿੱਚ ਆ ਕਰਕੇ ਜੰਗ ਕੀਤਾ ਹੈ।
ਤਿੰਨ ਸੁਭਟਾਨ ਤੇ ਏਕ ਕਾਲ ਕੋ ਜੀਅਤ ਨਾ ਛੱਡਿਓ।
ਉਹਨਾਂ ਸੂਰਮਿਆਂ ਦੇ ਵਿੱਚ ਕੋਈ ਸੂਰਮਾ ਜਿਉਂਦਾ ਬੱਚਿਆ ਨਹੀਂ, ਕਾਲ ਨੇ ਉਹਨਾਂ ਸੂਰਮਿਆਂ ਨੂੰ ਚਬਾਉਣਾ ਕੀਤਾ, ਖਤਮ ਕਰਤਾ।
ਸਭ ਖੱਤਰੀ ਖਗ ਖੰਡ ਖੇਤ ਪੂਹ ਮੰਡਪ ਅਹੁੱਟੇ।
ਸਾਰੇ ਖੱਤਰੀ ਛੱਤਰੀ ਜਿਹੜੇ ਸਨ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ।
ਸਾਰ ਤਹਾਰ ਤਰ ਧੂਮ ਮੁਕਤ ਬੰਧਨ ਤੇ ਛੁੱਟੇ।
ਮਾਨੋ ਸ੍ਰੇਸ਼ਟ ਲੋਹੇ ਦੀ ਧਾਰ ਦੇ ਨਾਲ ਆਪਣੀਆਂ ਜਾਨਾਂ ਦੀਆਂ ਅਹੁਤੀਆਂ ਦੇ ਕਰਕੇ ਦੁਨੀਆ ਸੰਸਾਰ ਦੇ ਬੰਧਨ ਤੋਂ ਮੁਕਤ ਹੋ ਗਏ।
ਟੂਕ ਟੂਕ ਜੁਝੇ ਸਭ ਹੈ ਪਾਵ ਨਾ ਪਾਛੈ ਡਾਰਿਆਂ।
ਟੁਕੜੇ ਟੁਕੜੇ ਕਰਕੇ ਜੰਗ ਦੇ ਵਿੱਚ ਮਰ ਗਏ, ਪਰ ਜੰਗ ਦੇ ਮੈਦਾਨ ਦੇ ਵਿੱਚੋਂ ਪੈਰ ਪਿਛਾਹਾਂ ਨਹੀਂ ਪੁੱਟਿਆ।
ਜੈਕਾਰ ਅਪਾਰ ਸੁਧਾਰ ਹੂਆ ਵਾਸ਼ਿਵ ਲੋਕ ਸਿਧਾਰੇ।
ਜੈ ਜੈ ਹੋ ਰਹੀ ਹੈ ਉਹਨਾਂ ਸੂਰਮਿਆਂ ਦੀ। ਇਉਂ ਸ਼ਿਵ ਲੋਕ ਦੇ ਵਿੱਚ ਉਹਨਾਂ ਦੀਆਂ ਵਿਮਾਨਾਂ ਆਈਆਂ ਸ਼ਿਵ ਲੋਕ ਤੋਂ ਤੇ ਸ਼ਿਵ ਲੋਕ ਚਲੇ ਗਏ ਹਨ।
ਚਾਪਾਈ ਇਹ ਬੇਦ ਮਚਾ ਘੋਰ ਸੰਗਰਾਮਾ।
ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਲਹੂ ਕੁਸ਼ ਦੇ ਪੜ ਪੋਤੇ ਪੋਤਰਿਆਂ ਨੇ ਜੰਗ ਕੀਤਾ ਸੋਢੀ ਰਾਏ ਸਨੌੜ ਦੇਸ਼ ਦੇ ਵਿੱਚ।
ਸਿਧਾਏ ਸੂਰ ਸੂਰ ਕੇ ਧਾਮਾ।
ਜਿਹੜੇ ਸੂਰਮੇ ਜੰਗ ਕਰਦੇ ਹੋਏ ਸੂਰ ਲੋਕ ਸੁਰ ਲੋਕ ਦੇ ਵਿੱਚ ਚਲੇ ਗਏ, ਸਵਰਗ ਲੋਕ ਵੀ ਚਲੇ ਗਏ।
ਕਹਾਂ ਲਗੈ ਵਹ ਕਥੋ ਲੜਾਈ।
ਕਲਗੀਧਰ ਜੀ ਮਹਾਰਾਜ ਕਹਿੰਦੇ ਨੇ ਇੱਕ ਜੰਗ ਦਾ ਤੁਹਾਨੂੰ ਨਮੂਨਾ ਪੇਸ਼ ਕੀਤਾ ਹੈ, ਬਾਕੀ ਜਿਹੜਾ ਜੰਗ ਦਾ ਸਾਰਾ ਸਾਕਾ ਸੀ ਨਾ ਕਥਾ, ਉਹ ਮੈਂ ਤੁਹਾਨੂੰ ਕਿੱਥੇ ਤੱਕ ਸੁਣਾਵਾਂਗਾ। ਗ੍ਰੰਥ ਵੱਧ ਜਾਣ ਦੇ ਡਰ ਤੇ ਮੈਂ ਸੰਖੇਪ ਦੇ ਵਿੱਚ ਅਰਜ਼ ਕੀਤੀ ਹੈ।
ਆਪਨ ਪ੍ਰਭਾ ਨਾ ਬਰਨੀ ਜਾਈ।
ਨਾਲੇ ਨਾਲ ਗੁਰੂ ਗੋਬਿੰਦ ਸਿੰਘ ਜੀ ਇਹ ਕਹਿ ਰਹੇ ਨੇ ਕਿ ਆਪਣੀ ਜਿਹੜੀ ਵਡਿਆਈ ਨਾ ਆਪੋ ਨਹੀਂ ਕਹੀ ਜਾਂਦੀ। ਕਲਗੀਧਰ ਮਹਾਰਾਜ ਜੀ ਦਾ ਕਹਿਣ ਦਾ ਮਤਲਬ ਹੈਗਾ ਕਿ ਇਹ ਸੋਨੌੜ ਦੇਸ਼ ਦੇ ਸੋਢੀ ਰਾਏ ਦੀ ਕਥਾ ਲਿਖ ਰਹੇ ਹੈ ਔਰ ਸੋਢੀਆਂ ਵੰਸ਼ ਚੋਂ ਕਲਗੀਧਰ ਜੀ ਹਨ, ਇਸ ਕਰਕੇ ਕਹਿ ਰਹੇ ਨੇ ਆਪਣੀ ਵਡਿਆਈ ਆਪਣੇ ਮੁਖੋਂ ਨਹੀਂ ਕਹੀ ਜਾਂਦੀ।
ਉਜੰਗ ਪ੍ਰਿਆਤ ਛੰਦ ਲਵੀ ਸਰਬ ਜੀਤੇ ਖੁਸ਼ੀ ਸਰਬ ਹਾਰੇ।
ਜਿਹੜੇ ਲਵੀ ਸਨ, ਜਿਹੜੇ ਸੋਨੌੜ ਦੇਸ਼ ਦੇ ਵਿੱਚ ਭੱਜ ਗਏ ਸਨ, ਉਹ ਸਾਰੇ ਜਿੱਤ ਗਏ ਤੇ ਕੁਛ ਕਸੂਰ ਦੇ ਵਿੱਚ ਰਹਿਣ ਵਾਲੇ ਸਾਰੇ ਹਾਰ ਗਏ।
ਬਚੇ ਜੇ ਬਲੀ ਪ੍ਰਾਣ ਲੈ ਕੇ ਸਿਧਾਰੇ।
ਬਾਕੀ ਜਿਹੜੇ ਬਲੀ ਬਚ ਗਏ ਸਨ ਜੰਗ ਦੇ ਮੈਦਾਨ ਵਿੱਚ, ਆਪਣੀਆਂ ਆਪਣੀਆਂ ਜਾਨਾਂ ਸ਼ਬਦ ਹਿਫਾਜ਼ਤ ਦੇ ਨਾਲ ਲੈ ਕਰਕੇ ਭੱਜ ਕੇ ਦੌੜ ਗਏ ਹਨ।
ਚਤੁਰਵੇਦ ਪਠਿਆ ਕੀਓ ਕਾਸ਼ਿਬਾਸੰ।
ਸਾਰਿਆਂ ਨੇ ਜਿਹੜੇ ਸਨ ਭੱਜ ਕੇ ਗਏ, ਉਹ ਕਾਸ ਦੇ ਵਿੱਚ ਕਾਸ਼ੀ ਨਗਰ ਵਿੱਚ ਜਾ ਕਰਕੇ ਚਾਰ ਵੇਦਾਂ ਦਾ ਉਹਨਾਂ ਨੇ ਅਧਿਐਨ ਕੀਤਾ।
ਕਹਨਾ ਬਰਖ ਕੀਨੇ ਤਾਹੀ ਨਿਵਾਸੰ।
ਬਹੁਤ ਸਮੇਂ ਤੱਕ ਕਾਸ਼ੀ ਦੇ ਵਿੱਚ ਹੀ ਵਾਸਾ ਕੀਤਾ।
ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ।
ਇੱਥੇ ਬਚਿੱਤਰ ਨਾਟਕ ਗ੍ਰੰਥ ਸਾਹਿਬ ਦਾ
ਲਵੇ ਕੁਛ ਯੁੱਧ ਵਰਣਨੰ।
ਲਉ ਤੇ ਕੁਛ ਦੇ ਸੰਤਾਨ ਅੰਸ ਵੰਸ਼ ਦਾ ਜੰਗ ਵਰਣਨ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ।
ਨਾਮ ਤ੍ਰਿਤੀਆ ਅਧਿਆਇ ਸਮਾਪਤ।
ਬਚਿੱਤਰ ਨਾਟਕ ਦਾ ਤੀਸਰਾ ਅਧਿਆਇ ਸਮਾਪਤ ਹੋਇਆ ਜੀ।
ਮਸਤ ਸੁਭ ਮਸਤ ਅਫਜੂ।
ਇੱਥੇ ਅਗਲੀ ਕਥਾ ਫਿਰ ਸਤਿਗੁਰੂ ਜੀ ਲਿਖਦੇ ਹਨ।
ਭੁਜੰਗ ਪ੍ਰਿਆਤ ਛੰਦ ਜਿਨਾ ਬੇਦ ਪਠਿਓ ਸੋ ਬੇਦੀ ਕਹਾਏ।
ਔਰ ਜਿਨ੍ਹਾਂ ਨੇ ਜਾ ਕਰਕੇ ਕਾਸ਼ੀ ਦੇ ਵਿੱਚ ਚਾਰ ਵੇਦ ਪੜ੍ਹੇ ਉਹ ਬੇਦੀ ਕਹਾਏ।
ਤਿਨਾਂ ਧਰਮ ਕੇ ਕਰਮ ਨੀਕੇ ਚਲਾਏ।
ਉਹਨਾਂ ਨੇ ਬੇਦੀਆਂ ਨੇ ਧਰਮ ਦੇ ਕੰਮ ਨੂੰ ਚੰਗੀ ਤਰ੍ਹਾਂ ਸਿਧਾਂਤ ਤੇ ਅਸੂਲ ਨਿਯਮਾਂ ਦੇ ਨਾਲ ਚਲਾਉਣੇ ਕੀਤੇ।
ਪਠੇ ਕਾਗਦੰ ਮਦਰ ਰਾਜਾ ਸੁਧਾਰੰ।
ਉਹਨਾਂ ਬੇਦੀਆਂ ਨੇ ਲਿਖਿਆ, ਜਿਹੜੇ ਮੱਧਰ ਦੇਸ਼ ਦਾ ਰਾਜਾ ਸੀ ਉਹਨੇ ਚਿੱਠੀ ਲਿਖ ਕੇ ਭੇਜੀ ਹੈ।
ਆਪੋ ਆਪ ਮੋ ਬੈਰ ਭਾਵੰ ਬਿਸਾਰੰ।
ਔਰ ਜਿਹੜਾ ਪਿਛਲਾ ਭਾਵ ਬੈਰ ਭਾਵਨਾ ਸੀ ਸਾਰਾ ਭੁਲਾ ਦਿੱਤਾ।
ਨਿਰਪੰਗ ਮੁਕ ਲਿਆਂ ਦੂਤ ਸੋ ਕਾਸ਼ੀ ਆਯੰ।
ਔਰ ਬੇਦੀਆਂ ਨੇ ਕਾਸ਼ੀ ਦੇ ਵਿੱਚ ਚਿੱਠੀ ਭੇਜੀ ਹੈ, ਜਿਸ ਕਰਕੇ ਬੇਦੀਆਂ ਨੇ ਸਾਰਿਆਂ ਨੇ ਉਹ ਚਿੱਠੀ ਪੜ੍ਹੀ ਹੈ।
ਸਭ ਬੇਦੀਆਂ ਭੇਦ ਪਾਖੇ ਸੁਨਾਇੰ।
ਉਹ ਸਾਰੇ ਬੇਦੀਆਂ ਨੂੰ ਭੇਤ ਸਮਝਾਉਣਾ ਕੀਤਾ, ਇਉਂ ਦੱਸਣਾ ਕੀਤਾ।
ਸਭ ਬੇਦ ਪਾਠੀ ਚਲੇ ਮਾਦਰ ਦੇਸੰ।
ਲਓ ਜੀ, ਜਿਹੜੇ ਕਾਸ਼ੀ ਦੇ ਵਿੱਚ ਚਾਰ ਵੇਦ ਦਾ ਪਾਠ ਕਰਕੇ ਵੇਦ ਪਾਠੀ ਬਣ ਗਏ ਸਨ, ਉਹ ਮਦਰ ਦੇਸ਼ ਪੰਜਾਬ ਨੂੰ ਚੱਲੇ ਹਨ।
ਪ੍ਰਣਾਮੰ ਕਿਉ ਆਨ ਕਾ ਨਰੇਸੰ।
ਆ ਕਰਕੇ ਕੇ ਰਾਜੇ ਨੂੰ ਪ੍ਰਣਾਮ ਕੀਤਾ, ਮੱਥਾ ਟੇਕਿਆ।
ਤੁਨੰ ਵੇਦ ਕੀ ਪੂਪ ਤਾਂਤੇ ਕਰਾਈ,
ਰਾਜੇ ਨੇ ਵੇਦਾਂ ਦੀ ਧੁਨੀ ਕਰਾਈ, ਵੇਦ ਪਾਠ ਕਰਵਾਇਆ।
ਸਭੈ ਪਾਸ ਬੈਠੇ ਸਭਾ ਵਿੱਚ ਪਾਈ,
ਔਰ ਇੱਧਰ ਲਹੂ ਤੇ ਕੁਛ ਕੁਸ਼ੂ ਤੇ ਲੌਰ ਇਹ ਸਾਰੇ ਦੋਨੋਂ ਭਰਾਵਾਂ ਆਪੋ ਵਿੱਚ ਮੈਂ ਪਿਛਲਾ ਬੈਰ ਭੁਲਾ ਕੇ ਬੈਠ ਗਏ ਹਨ।
ਪੜੇ ਸਾਮ ਬੇਦੰ ਜੁਜਰ ਬੇਦ ਕਥੰ,
ਕੁਸ਼ੂ ਦੇ ਬੰਸ ਵਾਲਿਆਂ ਨੇ ਕਾਂਸੀ ਵਿੱਚ ਜਾ ਕੇ ਵੇਦ ਨੂੰ ਪੜਿਆ ਸੀ, ਉਹ ਬੇਦੀ ਕਹਾਉਣ ਲੱਗ ਪਏ। ਔਰ ਇਸੇ ਤਰ੍ਹਾਂ ਇਧਰੋਂ ਪੰਜਾਬ ਦੇ ਸੋਢੀ ਖਾਨਦਾਨ ਦੇ ਵੱਲੋਂ ਉਹਨਾਂ ਨੇ ਭੇਜਿਆ ਕਾਗਜ਼ ਤੇ ਉਹਨਾਂ ਨੇ ਆ ਕਰਕੇ ਵੇਦ ਉੱਥੇ ਹਮਨ ਰੱਖਿਆ, ਵੇਦ ਦਾ ਪਾਠ ਆਰੰਭ ਕਰ ਦਿੱਤਾ।
ਰਿਗੰ ਵੇਦ ਪਠਿਅੰ ਕਰੇ ਭਾਵ ਹੱਥੰ,
ਔਰ ਰਿਗ ਵੇਦ ਦਾ ਪਾਠ ਕੀਤਾ, ਫਿਰ ਉਹਦੀ ਕਥਾ ਇਸ ਤਰ੍ਹਾਂ ਹੱਥਾਂ ਦੇ ਨਾਲ ਇਸ਼ਾਰਾ ਕਰਕੇ ਦੱਸਿਆ, ਇਹਦਾ ਮਤਲਬ ਇਹ ਹੈ।
ਰਸਾਵਲ ਛੰਦ ਅਥਰ ਵੇਦ ਪਠਿਅੰ ਸੁਣੇ ਪਾਪ ਨਠਿਅੰ,
ਅਥਰਵਣ ਵੇਦ ਦਾ ਪਾਠ ਸੁਣਾਇਆ, ਜਿਸ ਨੂੰ ਸੁਣ ਕੇ ਪਾਪ ਦੂਰ ਹੋ ਜਾਂਦਾ ਹੈ।
ਰਹਾ ਰਿਝ ਰਾਜਾ ਦੀਆ ਸਰਬ ਸਾਜਾ,
ਓ ਰਾਜਾ ਜਿਹੜਾ ਸੀ ਨਾ ਉਹ ਸਾਰਾ ਖੁਸ਼ ਹੋ ਕੇ ਸੁਣਦਾ ਰਿਹਾ ਔਰ ਇਉਂ ਦੱਸ ਦਿੱਤਾ ਹੈ।
ਲਯੋ ਬਨਵਾਸੰ ਮਹਾ ਪਾਪ ਨਾਸੰ,
ਯੋ ਬਨਵਾਸ ਲੈਣਾ ਕੀਤਾ ਰਾਜੇ ਨੇ ਉਹਨਾਂ ਬੇਦੀਆਂ ਨੂੰ ਰਾਜ ਦੇ ਕਰਕੇ।
ਰਿਖੰ ਪੇਸ ਕੀਅੰ ਤਿਸੈ ਰਾਜ ਦੀਅੰ,
ਔਰ ਰਾਜੇ ਨੇ ਬੇਦੀਆਂ ਨੂੰ ਰਾਜ ਦੇ ਕਰਕੇ ਰਿਸ਼ੀਆਂ ਦਾ ਲਿਬਾਸ ਧਾਰ ਕਰਕੇ ਜੰਗਲ ਵਿੱਚ ਤਪੱਸਿਆ ਕਰਨ ਚੱਲ ਗਿਆ ਹੈ।
ਰਹੇ ਹੋਰ ਲੋਗੰ ਤਜੇ ਸਰਬ ਸੋਗੰ,
ਔਰ ਰਾਜੇ ਨੂੰ ਬਥੇਰਿਆਂ ਨੇ ਮਨਾ ਕੀਤਾ, ਨਾ ਰਾਜਾ ਤੂੰ ਜੰਗਲ ਵਿੱਚ ਨਾ ਜਾ, ਪਰ ਉਹਨਾਂ ਬੇਦੀਆਂ ਨੂੰ ਰਾਜ ਦੇ ਕੇ ਰਾਜਾ ਜੰਗਲ ਵਿੱਚ ਤਪੱਸਿਆ ਕਰਨ ਤੁਰ ਗਿਆ ਹੈ।
ਤਨੰਤਹਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ,
ਇਹ ਤਾਂ ਵੱਡੇ ਰਾਜਿਆਂ ਦੀ ਇਹ ਵਡਿਆਈ ਹੁੰਦੀ ਹੈ ਕਿ ਉਹਨੇ ਆਪਣੇ ਸਾਰਾ ਰਾਜ ਭਾਗ ਧਨ ਦੌਲਤ ਖਜ਼ਾਨਾ ਛੱਡ ਦਿੱਤਾ ਔਰ ਪਰਮਾਤਮਾ ਪ੍ਰਭੂ ਦੇ ਪਿਆਰ ਦੇ ਵਿੱਚ ਰਿਸ਼ੀ ਬਣ ਕਰਕੇ ਜੰਗਲ ਵਿੱਚ ਤਪ ਕਰਨ ਚਲਾ ਗਿਆ।
ਅੜਿਲ ਬੇਦੀ ਪਯੋ ਪ੍ਰਸੰਨ ਰਾਜ ਕਹਿ ਪਾਏਕਾ,
ਔਰ ਜਿਹੜੇ ਕਾਸ਼ੀ ਵਿੱਚ ਜਾ ਕਰਕੇ ਕੁਸ਼ੀ ਦੇ ਅੰਸ਼ ਵਿੱਚ ਵੇਦ ਪੜੇ ਹੋਏ ਸਨ ਉਹਨਾਂ ਨੇ ਰਾਜ ਭਾਗ ਨੂੰ ਪਾ ਕੇ ਬੜੇ ਖੁਸ਼ ਹੋਏ।
ਦੇ ਤਾ ਪਯੋ ਬਰਦਾਨ ਹੀਆ ਹੁਲ ਸਾਏਕਾ,
ਉਹਨਾਂ ਬੇਦੀਆਂ ਵਿੱਚ ਇੱਕ ਬ੍ਰਹਮ ਗਿਆਨੀ ਸੀਗਾ ਜਿਸ ਨੇ ਰਾਜੇ ਨੂੰ ਵਰ ਦਿੱਤਾ ਕਿ ਹੇ ਰਾਜਨ ਤੂੰ ਸਾਨੂੰ ਬੇਦੀਆਂ ਨੂੰ ਰਾਜ ਗੱਦੀ ਤੇ ਬਿਠਾਇਆ ਹੈ ਤੇ ਅਸੀਂ ਤੈਨੂੰ ਵਰਦਾਨ ਦਿੰਦੇ ਹਾਂ ਕਿ ਤੂੰ ਵੀ ਸਮਾਂ ਪਾ ਕੇ ਜਗਤ ਦੇ ਵਿੱਚ ਪੂਜਨੀਕ ਰਾਜਾ ਗੁਰੂ ਬਣੇਗਾ।
ਜਬ ਨਾਨਕ ਕਲ ਮੈਂ ਹਮ ਆਨਕ ਹਾਏ ਹੈ,
ਜਦ ਕਲਯੁਗ ਦੇ ਵਿੱਚ ਅਸੀਂ ਨਾਨਕ ਰੂਪ ਹੋ ਕਰਕੇ ਆ ਕਰਕੇ ਬੇਦੀਆਂ ਚੋਂ ਪ੍ਰਗਟ ਹੋਵਾਂਗੇ।
ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ
ਹੈ। ਗੁਰੂ ਗੋਬਿੰਦ ਸਿੰਘ ਜੀ ਇਹ ਕਹਿ ਰਹੇ ਨੇ ਉਸ ਸਮੇਂ ਬੇਦੀਆਂ ਨੇ ਇਹ ਵਰ ਦਿੱਤਾ ਸੀ ਸੋਢੀਆਂ ਦੇ ਤਾਈ, ਉਦੋਂ ਫਿਰ ਇਹ ਰਾਜਾ ਸੁਨੌੜ ਦੇ ਲਿਆ ਤੈਨੂੰ ਅਸੀਂ ਜਗਤ ਦੇ ਗੁਰੂ ਬਣਾਵਾਂਗੇ।
ਦੋਹਰਾ ਲਵੀ ਰਾਜ ਦੇ ਬਣ ਗਏ,
ਜਿਹੜੇ ਲਹੂ ਦੇ ਕੁਲ ਤੋਂ ਲਵੀ ਸਨ ਉਹਨਾਂ ਨੇ ਰਾਜ ਦੇ ਕਰਕੇ ਜੰਗਲ ਵਿੱਚ ਚਲੇ ਗਏ ਜੀ।
ਬੇਦੀਆਂ ਕੀਨੋ ਰਾਜ,
ਕੁਛ ਦੇ ਅੰਸ਼ ਬੇਦੀਆਂ ਨੇ ਰਾਜ ਕੀਤਾ।
ਪਹਾਂਤ ਪਹਾਂਤ ਤੇਨਾ ਭੋਗਿਆਂ,
ਇਉਂ ਤਰ੍ਹਾਂ ਤਰ੍ਹਾਂ ਦੇ ਰਾਜ ਮਹਿਲਾਂ ਦੇ ਸੁੱਖਾਂ ਨੂੰ ਉਹਨਾਂ ਨੇ ਆਨੰਦ ਮਾਣਿਆ।
ਭੋਕਾ ਸਕਲ ਸਮਾਜ,
ਇਹ ਧਰਤੀ ਦਾ ਸਾਰਾ ਸੁੱਖ ਲਿਆ ਹੈ।
ਚੌਪਈ ਤ੍ਰਿਤੀਆ ਵੇਦ ਸੁਣ ਬੇ ਤੁਮ ਕੀਆ,
ਤਿੰਨ ਵੇਦ ਤੁਸਾਂ ਨੇ ਸੁਣਿਆ ਹੈ ਰਾਜਨ।
ਚਤੁਰ ਵੇਦ ਸੋਨਾ ਭੂਕੋ ਦੀਆ,
ਸ਼ਾਮ ਵੇਦ ਰਿਗ ਵੇਦ ਔਰ ਜੁਜਰ ਵੇਦ ਅਥਰਵਣ ਵੇਦ ਇਹ ਚਾਰ ਵੇਦ ਨੇ, ਪਰ ਤਿੰਨ ਵੇਦ ਸੁਣ ਕੇ ਤੂੰ ਰਾਜ ਭਾਗ ਸਾਨੂੰ ਦਿੱਤਾ।
ਤਿੰਨ ਜਨਮ ਹਮ ਹੂੰ ਜਬ ਧਰ ਹੈ,
ਇਸੇ ਤਰ੍ਹਾਂ ਜਦੋਂ ਅਸੀਂ ਤਿੰਨ ਜਨਮ ਧਾਰਨ ਕਰਾਂਗੇ ਗੁਰੂ ਨਾਨਕ ਬੇਦੀਆਂ ਦੇ ਵਿੱਚੋਂ, ਫਿਰ ਉਸ ਤੋਂ ਬਾਅਦ ਤੇਣਾ ਦੇ ਵਿੱਚੋਂ, ਫਿਰ ਉਸ ਤੋਂ ਬਾਅਦ ਭੱਲਿਆਂ ਦੇ ਵਿੱਚੋਂ,
ਚੌਥੇ ਜਨਮ ਗੁਰੂ ਤੋਹੇ ਕਰ ਹੈ,
ਚੌਥਾ ਜਨਮ ਸੋਢੀਆਂ ਦੇ ਵਿੱਚ ਤੈਨੂੰ ਗੁਰੂ ਬਣਾਵਾਂਗੇ।
ਉਤ ਰਾਜਾ ਕਨ ਨਹਿ ਸਿਧਾਇਓ,
ਉਧਰ ਜਿਹੜਾ ਸੀ ਨਾ ਸਾਧ ਸੰਗਤ ਜੀ ਸੋਢੀ ਬੇਦੀਆਂ ਦੇ ਵਿੱਚੋਂ ਉਹ ਰਾਜੇ ਨੇ ਬੇਦੀਆਂ ਨੂੰ ਰਾਜ ਦੇ ਕੇ ਜੰਗਲਾਂ ਵਿੱਚ ਚਲਾ ਗਿਆ ਔਰ ਵਰ ਲੈ ਕੇ ਚਲਾ ਗਿਆ।
ਇਹ ਤੇ ਇਨ ਰਾਜ ਕਰਤ ਸੁਖ ਪਾਇਓ
ਔਰ ਬੇਦੀਆਂ ਦੇ ਅੰਸ ਵੰਸ ਵਿੱਚ ਸਾਰੇ ਰਾਜ ਕਰਨ ਲੱਗ ਪਏ ਹਨ।
ਕਹਾਂ ਲਗੇ ਕਰ ਕਥਾ ਸੁਣਾ।
ਇਹ ਜਿਹੜੀ ਕਥਾ ਹੈ ਬੇਦੀਆਂ ਤੇ ਸੋਡੀਆਂ ਦੀ ਕਥਾ, ਲਹੂ ਤੇ ਕੁਸ਼ ਦੇ ਪਰਿਵਾਰ ਦੀ ਕਥਾ, ਕਲਗੀਧਰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਕਥਾ ਮੈਂ ਤੁਹਾਨੂੰ ਕਿੱਥੇ ਤੱਕ ਸੁਣਾਵਾਂ।
ਗ੍ਰੰਥ ਬਢਾਨ ਤੇ ਅਜਿਕ ਡਰਾਓ।
ਜੇ ਸਾਰੀ ਮੈਂ ਕਥਾ ਦੀ ਉਲੇਖਣ ਕਰਾਂ ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਵੱਧ ਜਾਣਗੇ, ਮੇਰੀ ਰਚਨਾ ਦੀ ਗ੍ਰੰਥ ਵੱਧ ਜਾਏਗੀ।
ਇਹ ਤਾਂ ਸ਼੍ਰੀ ਬਚਿਤ੍ਰ ਨਾਟਕ ਗ੍ਰੰਥ।
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਬੇਦੀਆਂ ਦਾ ਔਰ ਸੋਢੀਆਂ ਦਾ ਕਥਾ ਪੂਰਵਲਾ ਜਨਮ ਦਾ ਸਮਾਪਤ ਕੀਤਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਵੇਦ ਪਾਠ ਭੇਟ ਰਾਜ ਚਤੁਰਥ ਅਧਿਆਇ ਸਮਾਪਤ।
ਬੇਦੀਆਂ ਨੂੰ ਰਾਜ ਦਿੱਤਾ ਸੋਢੀਆਂ ਦੇ ਸਰਤਾਜ ਨੇ, ਚੌਥਾ ਅਧਿਆਇ ਸਮਾਪਤ ਹੋ ਗਿਆ।
ਮਸਤ ਸੁਭ ਮਸਤ ਅਫਜੂ
ਅਫਜੂ। ਇਸ ਤੋਂ ਅੱਗੇ ਕਥਾ ਹੋਰ ਚੱਲੀ ਸੁਣੋ।
ਰਾਜ ਛੰਦ ਬਹੁਰ ਬਿਖਾਦ ਬਾਧਿਆਂ ਕਿਨੀ ਨਾ ਤਾਂ ਇਹ ਸਾਧਿਆਂ।
ਫਿਰ ਉਸ ਤੋਂ ਬਾਅਦ ਬੇਦੀਆਂ ਦੇ ਵਿੱਚ ਬਿਖਾਦ ਝਗੜਾ ਵੱਧ ਗਿਆ, ਉਸ ਝਗੜੇ ਨੂੰ ਕਿਸੇ ਨੇ ਸੋਧਿਆ ਨਾ।
ਕਰਮ ਕਾਲ ਪਈ ਸੁਭੂਮ ਬੰਸ ਤੇ ਗਈ।
ਪਰਮਾਤਮਾ ਅਕਾਲ ਪੁਰਖ ਦੀ ਕਿਰਪਾ ਇਹੋ ਜਿਹੀ ਹੋ ਗਈ ਵੀ ਸਮਾਂ ਐਸਾ ਆ ਗਿਆ, ਉਹ ਬੇਦੀਆਂ ਤੋਂ ਵੀ ਰਾਜ ਖਤਮ ਹੋ ਗਿਆ ਜੀ।
ਦੋਹਰਾ ਬੇਪ੍ਰਕਾਰ ਪੈ ਸ਼ੂਦਰ ਬਿਰਤ।
ਜਿਹੜੇ ਬੇਪਰ ਬ੍ਰਾਹਮਣ ਸਨ ਉਹ ਵਿਚਾਰੇ ਮਾਰੇ ਮਾਰੇ ਸ਼ੂਦਰਾਂ ਵਰਗੇ ਕਰਮ ਕਰਨ ਲੱਗ ਪਏ।
ਛਤਰੀ ਬੈਸਨ ਕਰਮ।
ਛਤਰੀ ਜਿਹੜੇ ਬੈਸਾਂ ਦੇ ਕੰਮ ਵਿੱਚ ਲੱਗ ਗਏ।
ਬੈਸ ਕਰਦ ਪਏ ਛਤਰ ਬਿਰਤ।
ਔਰ ਬੈਸ ਜਿਹੜੇ ਸਨ ਉਹ ਛਤਰੀਆਂ ਦੇ ਧਰਮ ਕਰਮ ਵਿੱਚ ਲੱਗ ਗਏ।
ਸ਼ੂਦਰ ਸੋ ਦਿਜ ਕੋ ਧਰਮ।
ਔਰ ਜਿਹੜੇ ਸ਼ੂਦਰ ਸਨ ਉਹ ਬ੍ਰਾਹਮਣਾਂ ਦੇ ਕਰਮ ਵਿੱਚ ਪਰਪਕ ਹੋ ਗਏ। ਇਹੋ ਜਿਹਾ ਜਿਹੜਾ ਨਿਯਮ ਸੀ ਖਤਮ ਹੋ ਗਿਆ, ਉਲਟ ਪੁਲਟ ਹੋ ਗਿਆ।
ਚੌਪਾਈ ਬੀਸ ਗਾਂਵ ਤਿਨਕੇ ਰਹਿ ਗਏ।
ਕਰਦਿਆਂ ਕਰਦਿਆਂ ਬੀਸ ਗਾਂਵ, ਬੀਸ ਹੀ ਨਗਰ ਇਲਾਕਾ ਰਹਿ ਗਿਆ, ਰਿਆਸਤ ਰਹਿ ਗਿਆ, 20 ਪਿੰਡ ਰਹਿ ਗਏ ਹਨ ਉਹਨਾਂ ਬੇਦੀਆਂ ਦੇ ਵਿੱਚ।
ਜਿਨਮ ਕਰਤ ਕ੍ਰਿਸ਼ਾ ਨੇ ਪਏ।
ਜਿਹਨਾਂ 20 ਨਗਰ ਦੇ ਵਿੱਚ ਉਹ ਜ਼ਿਮੀਦਾਰ ਬਣ ਕੇ ਖੇਤੀ ਕਰ ਰਹੇ ਸਨ ਬੇਦੀ।
ਬਹੁਤ ਕਾਲ ਇਹ ਭਾਂਤ ਬਿਤਾ।
ਇਸ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਲੰਘਾ ਦਿੱਤਾ ਬੇਦੀਆਂ ਨੇ।
ਜਨਮ ਸਮਾਂ ਨਾਨਕ ਕੋ ਆਇਓ।
ਫਿਰ ਜਦੋਂ ਕਲਯੁਗ ਦਾ ਸਮਾਂ ਆਇਆ, 5000 ਬਰਾ ਕਲਯੁਗ ਦਾ ਬੀਤ ਗਿਆ, ਫਿਰ ਉਸ ਤੋਂ ਬਾਅਦ ਇਸ ਧਰਤੀ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਲ ਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕਹਿੰਦੇ ਧੀਰਕ ਦੇਵੇ ਸਹਿ ਸੁਭਾਏ। ਜਦੋਂ ਸਮਾਂ ਆਇਆ ਤੇ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਸਮਾਂ ਆਇਆ ਕਲਯੁਗ ਦਾ ਔਰ ਕਲ ਤਾਰਨ ਗੁਰੂ ਨਾਨਕ ਆਇਆ ਵਾਲੀ ਅਵਸਥਾ ਆਈ, ਫਿਰ ਸਮੇਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਉਹ ਬੇਦੀ ਵੰਸ ਵਿੱਚ ਆਉਣ ਵਾਸਤੇ ਤਿਆਰ ਹੋਏ।
ਦੋਹਰਾ ਤਿੰਨ ਬੇਦੀਆਂ ਕੇ ਕੁਲ ਵੇਖੇ।
ਉਹ ਜਿਹੜੇ ਬੇਦੀ ਕਾਸੀ ਚੋਂ ਬੇਦ ਪੜ ਕੇ ਗਏ ਸਨ ਉਹਨਾਂ ਬੇਦੀਆਂ ਦੇ ਕੁਲ ਵਿੱਚ
ਪ੍ਰਗਟੇ ਨਾਨਕ ਰਾਏ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ 1526 ਦੇ ਵਿੱਚ ਕੱਤਕ ਦੀ ਪੂਰਨਮਾਸੀ ਦਿਨ ਬੁੱਧਵਾਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜਭੋਜ ਦੇ ਤਲਵੰਡੀ ਦੇ ਵਿੱਚ ਆਪ ਨੇ ਅਵਤਾਰ ਲਿਆ।
ਸਭ ਸਿੱਖਾਂ ਕੋ ਸੁਖ ਦਾਏ।
ਜਿਨ੍ਹਾਂ ਨੇ ਸਾਰੇ ਸਿੱਖ ਸੰਗਤ ਨੂੰ ਸੁਖ ਦਿੱਤਾ।
ਜਹ ਤਾਂ ਭਏ
ਸਹਾਇ। ਔਰ ਜਿੱਥੇ ਕਿਤੇ ਆਪਣੇ ਸੇਵਕਾਂ ਦੇ ਸਹਾਇਕ ਹੋਏ ਉਹ ਗੁਰੂ ਨਾਨਕ ਦੇਵ ਜੀ ਬੇਦੀਆਂ ਦੇ ਅੰਸ ਵਿੱਚ ਪ੍ਰਗਟ ਹੋਏ ਹਨ।
ਚੌਪਾਈ ਤਿੰਨ ਇਹ ਕਲਮੋ ਧਰਮ
ਚਲਾਇਓ। ਉਸ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਵਿੱਚ ਐਸਾ ਧਰਮ ਚਲਾਇਆ, ਪਾਬੰਦ ਕੀਤਾ।
ਸਭ ਸਾਧਨ ਕੋ ਰਾਹੋ ਬਤਾ।
ਚੰਗੇ ਸਾਧਨਾ ਕਰਨ ਵਾਲੇ ਪੁਰਸ਼ਾਂ ਨੂੰ ਪਰਮਾਰਥ ਜੀਵਨ ਦਾ ਮਾਰਗ ਪਾਇਆ।
ਜੇ ਤਾਂ ਕੇ ਮਾਰਗ ਮਹਿ ਆਏ।
ਜਿਹੜੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਉਪਦੇਸ਼ ਮਾਰਗ ਦੇ ਵਿੱਚ ਸਿੱਖਿਆ ਵਿੱਚ ਦ੍ਰਿੜ ਹੋਏ
ਤੇ ਕਬਹੋ ਨਹੀਂ ਪਾਪ ਸੰਤਾਏ।
ਉਹਨਾਂ ਨੂੰ ਕਦੇ ਪਾਪ ਨੇ ਆ ਕੇ ਦੁਖਾਇਆ ਨਹੀਂ।
ਜੇ ਜੇ ਪੰਥ ਤਵਨ ਕੇ ਪਰੇ।
ਜਿਹੜੇ ਜਿਹੜੇ ਲੋਕ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸਿੱਖਿਆ ਤੇ ਰਸਤੇ ਤੇ ਚੱਲੇ ਹਨ।
ਪਾਪ ਤਾਪ ਤਿਨ ਕੇ ਪ੍ਰਭ ਹਰੇ।
ਔਰ ਪ੍ਰਭੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਜਨਤਾ ਦੇ ਪਾਪ ਤਾਪ ਸਾਰੇ ਦੁੱਖ ਦੂਰ ਕਰ ਦਿੱਤੇ।
ਦੁੱਖ ਭੋਗ ਕਬਹੋ ਨਾ ਸੰਤਾਏ।
ਗੁਰੂ ਨਾਨਕ ਦੇਵ ਜੀ ਦੀ ਐਸੀ ਸਿੱਖਿਆ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਸਤਿਗੁਰੂ ਨਾਨਕ ਦੇਵ ਜੀ ਦੀ ਇਤਨੀ ਮਹਾਨ ਕਮਾਈ ਹੈ ਕਿ ਜਿਹੜੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸਿੱਖਿਆ 'ਤੇ ਚਲੇ ਹਨ ਉਹਨਾਂ ਦੇ ਜੀਵਨ ਵਿੱਚ ਕਦੇ ਨਾ ਦੁੱਖ ਆਇਆ ਨਾ ਭੁੱਖ ਲੱਗੀ ਹੈ।
ਜਾਲ ਕਾਲ ਕੇ ਵਿੱਚ ਨਾ ਆਏ,
ਔਰ ਅੰਤ ਨੂੰ ਕਾਲ ਦੇ ਜਾਲ ਦੇ ਵਿੱਚ ਨਹੀਂ ਪਏ, ਭਾਵ ਅੰਤ ਦੇ ਵਿੱਚ ਉਹ ਮੁਕਤ ਹੋ ਗਏ ਹਨ।
ਨਾਨਕ ਅੰਗਦ ਕੋ ਬਾਪ ਧਰਾ।
ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਜਿਹੜਾ ਬਚਨ ਦਿੱਤਾ ਸੀ ਬੇਦੀਆਂ ਨੂੰ, ਬੇਦੀਆਂ ਨੇ ਕਿਹਾ ਸੀ ਨਾ ਅਸੀਂ ਚੌਥੇ ਰੂਪ ਤੁਹਾਡੇ ਵਿੱਚ ਆਵਾਂਗੇ, ਅਤੇ ਉਹ ਕਿਵੇਂ ਹੋਇਆ? ਫਿਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਰੂਪ ਦਾ ਆਪਣਾ ਬਦਲਾਵ ਕੀਤਾ, ਅੰਗਦ ਰੂਪ ਹੋ ਕਰਕੇ ਦੂਸਰੇ ਨਾਨਕ
ਹੋਏ।
ਇਸ ਜਗਤ ਦੇ ਵਿੱਚ ਧਰਮ ਦਾ ਪ੍ਰਚਾਰ ਕੀਤਾ।
ਅਮਰਦਾਸ ਪੁਨ ਨਾਮ ਕਹਾ।
ਉਹੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਫਿਰ ਤੀਸਰਾ ਰੂਪ ਅਮਰਦਾਸ ਭੱਲਿਆਂ ਦੇ ਵਿੱਚ ਹੋਏ।
ਜਾਨ ਦੀਪਕ ਤੇ ਦੀਪ ਜਗਾ।
ਜਿਵੇਂ ਕਿ ਇੱਕ ਦੀਪ ਤੋਂ ਦੂਸਰਾ ਦੀਵਾ, ਦੂਸਰੇ ਤੋਂ ਤੀਸਰਾ ਦੀਵਾ ਜਗਦਾ ਹੈ।
ਜਬ ਬਰਦਾਨ ਸਮੇਂ ਵਾਹ ਆਵਾ।
ਬੇਦੀਆਂ ਨੇ ਸੋਢੀ ਰਾਏ ਨੂੰ ਬਚਨ ਕੀਤਾ ਸੀ ਕਿ ਅਸੀਂ ਤੇਰੇ ਵੀ ਅੰਸ਼ ਬੰਸ਼ ਨੂੰ ਤੈਨੂੰ ਚੌਥੇ ਪਦਵੀ ਦੇ ਵਿੱਚ, ਚੌਥੇ ਰੂਪ ਦੇ ਵਿੱਚ ਗੁਰੂ ਨਾਨਕ ਦਾ ਰੂਪ ਕਰਾਂਗੇ। ਜਦੋਂ ਉਹ ਸਮੇਂ ਆਇਆ, ਵਰਦਾਨ ਦਾ ਸਮਾਂ ਆਇਆ,
ਰਾਮਦਾਸ ਤਬ ਗੁਰੂ ਕਹਾ।
ਸੋਢੀਆਂ ਦੇ ਸਿਰਮੌਰ ਸ੍ਰੀ ਗੁਰੂ ਰਾਮਦਾਸ ਸਾਹਿਬ ਜਗਤ ਦੇ ਗੁਰੂ ਪੂਜਨੀਕ ਹੋਏ।
ਇਹ ਵਰਦਾਨ ਪੁਰਾਤਨ ਦੀਆ।
ਇਹ ਜਿਹੜਾ ਵਰਦਾਨ ਸੀ ਇਹ ਪੁਰਾਤਨ ਦਿੱਤਾ ਹੋਇਆ ਸੀ ਬੇਦੀਆਂ ਨੇ।
ਅਮਰਦਾਸ ਸੁਰਪੁਰ ਮਗ ਲਿਆ।
ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸੁਰਪੁਰੀ ਗਏ।
ਸ਼੍ਰੀ ਨਾਨਕ ਅੰਗਦ ਕਰ ਮਾਨਾ।
ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰੂਪ ਹੋ ਕਰਕੇ ਪ੍ਰਗਟ ਹੋਏ, ਅਸਾਂ ਨੇ ਇਸ ਗੱਲ ਨੂੰ ਮੰਨਿਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਰੂਪ ਵਿੱਚ ਮੰਨਿਆ।
ਅਮਰਦਾਸ ਅੰਗਦ ਪਹਿਚਾਨਾ।
ਔਰ ਅਮਰਦਾਸ ਤੇ ਅੰਗਦ ਦੇਵ ਦੇ ਵਿੱਚ ਮੈਂ ਉਹੀ ਪਹਿਚਾਣ ਕੱਢੀ ਹੈ।
ਅਮਰਦਾਸ ਰਾਮਦਾਸ
ਕਹਾ। ਅਮਰਦਾਸ ਸਾਹਿਬ ਜੀ ਰਾਮਦਾਸ ਰੂਪ ਹੋ ਕਰਕੇ ਜਗਤ ਵਿੱਚ ਪੂਜਨੀਕ ਹੋਏ ਮੈਂ ਜਾਣਿਆ।
ਸਾਧਨ ਲੱਖਾ ਮੂੜ ਨਹਿ ਪਾਇਓ।
ਜਿਹੜੇ ਬ੍ਰਹਮ ਗਿਆਨੀ ਤਤਵੇ ਤੇ ਚੰਗੇ ਪੁਰਸ਼ ਨੇ ਉਹਨਾਂ ਨੇ ਐਸਾ ਦਸੋਂ ਗੁਰੂ ਨੂੰ ਜਾਣਿਆ ਹੈ, ਗੁਰੂਆਂ ਦੀ ਜੋਤ ਨੂੰ ਜਾਣਿਆ, ਚੰਗੇ ਪੁਰਸ਼ਾਂ ਨੇ ਜਾਣਿਆ, ਮੂਰਖਾਂ ਨੇ ਨਹੀਂ ਜਾਣਿਆ ਇਸ ਭੇਤ ਨੂੰ।
ਭਿੰਨ ਭਿੰਨ ਸਭ ਹੂੰ ਕਰ ਜਾਣਾ।
ਜਿਵੇਂ ਕਿ ਸਾਧ ਸੰਗਤ ਜੀ ਅੱਜ ਦਾ ਸਮਾਂ ਹੈ, ਅੱਜ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਵੰਡ ਪਾਈ ਹੋਈ ਹੈ। ਕੋਈ ਤਾਂ ਕਹਿੰਦਾ ਅਸੀਂ ਗੁਰੂ ਨਾਨਕ ਪੰਥੀ ਹੈ, ਕੋਈ ਕਹਿੰਦਾ ਨਹੀਂ ਜੀ ਅਸੀਂ ਤਾਂ ਬਾਬਾ ਨਾਨਕ ਨੂੰ ਮੰਨਦੇ ਹਾਂ, ਕੋਈ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਕੋਈ ਕਹਿੰਦੇ ਆ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ 'ਚੋਂ ਹਾਂ, ਕੋਈ ਕਹਿੰਦੇ ਗੁਰੂ ਅੰਗਦ ਦੇਵ ਦੇ ਪਰਿਵਾਰ 'ਚੋਂ ਹਾਂ, ਕੋਈ ਕਹਿੰਦੇ ਅਸੀਂ ਸੋਢੀਆਂ ਹਾਂ। ਇਹ ਭਿੰਨ ਭਿੰਨ ਸਿੱਖਾਂ ਦੇ ਵਿੱਚ ਮਤਭੇਦ ਪੈ ਗਿਆ ਦੁਰਭਾਗਪੂਰਵਕ, ਜਦਕਿ ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਗੋਬਿੰਦ ਸਿੰਘ ਜੀ ਦੀ ਜੋਤ, ਗੁਰੂ ਗੋਬਿੰਦ ਸਿੰਘ ਦੀ ਜੋਤ, ਗੁਰੂ ਗ੍ਰੰਥ ਸਾਹਿਬ ਜੀ ਹਨ। ਪਰ ਅਸੀਂ ਇੱਕ ਜੋਤ ਕਰਕੇ ਗੱਲ ਕਹਿੰਦੇ ਤਾਂ ਹਾਂ ਪਰ ਮੰਨਦੇ ਨਹੀਂ। ਜੇ ਮੰਨਦੇ ਹੋਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਅਸੀਂ ਕਦੇ ਵੀ ਮੰਨਣ ਤੋਂ ਇਨਕਾਰ ਨਾ ਕਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹੀ ਗੁਰੂ ਨਾਨਕ ਦੇਵ ਜੀ ਦੀ ਰੂਪ ਹਨ, ਔਰ ਉਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੋਂ ਉਸਰੀ ਬਾਣੀ ਗੁਰੂ ਦੀ ਬਾਣੀ ਹੀ ਹੈ। ਅੱਜ ਉਸਨੂੰ ਗੁਰਬਾਣੀ ਮੰਨਣ ਤੋਂ ਝਿਜਕਦੇ ਹਾਂ। ਮੈਂ ਸੰਗਤ ਨੂੰ ਇਹ ਕਹਿਣਾ ਚਾਹਾਂਗਾ ਕਿ ਭਾਈ ਗੁਰੂ ਪਿਆਰਿਓ, ਜੇ ਗੁਰੂ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਕਰਕੇ ਭਾਈ ਇਹ ਮਤਭੇਦ ਨਾ ਰੱਖੋ। ਦੇਖੋ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨਾ ਖਜ਼ਾਨਾ ਲੱਭਿਆ, ਕਿੰਨਾ ਖਜ਼ਾਨਾ ਭਰਿਆ ਹੋਇਆ, ਕਿੰਨੇ ਗਿਆਨ, ਕਿੰਨੀਆਂ ਵਿਚਾਰਾਂ, ਕਿੰਨੀਆਂ ਸ਼ਿਕਸ਼ਾਵਾਂ, ਕਿੰਨੀਆਂ ਕਥਾਵਾਂ। ਇਹਨੂੰ ਪੜ੍ਹੋ, ਸੁਣੋ, ਅਧਿਐਨ ਕਰੋ, ਸਟੱਡੀ ਕਰੋ, ਵਿਚਾਰੋ, ਫਿਰ ਉਸ ਤੋਂ ਬਾਅਦ ਤੁਸੀਂ ਕਹਿਣਾ ਵੀ ਦਸਮ ਗ੍ਰੰਥ ਕਿਸ ਦਾ ਗ੍ਰੰਥ ਹੈ, ਦਸਮ ਗੁਰੂ ਗ੍ਰੰਥ ਸਾਹਿਬ ਕਿਸ ਦੀ ਬਾਣੀ ਹੈ। ਸੋ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਅੰਗਦ ਦੇਵ ਜੀ ਵਿੱਚ ਜਾਣਿਆ, ਗੁਰੂ ਅੰਗਦ ਦੇਵ ਜੀ ਨੂੰ ਅਮਰਦਾਸ ਦੇ ਵਿੱਚ ਜਾਣਿਆ, ਅਮਰਦਾਸ ਦੀ ਜੋਤ ਗੁਰੂ ਰਾਮਦਾਸ ਵਿੱਚ ਜਾਣਿਆ, ਇਸੇ ਤਰ੍ਹਾਂ ਮੈਂ ਸਾਰਿਆਂ ਗੁਰੂ ਨੇ ਇੱਕ ਜੋਤ ਕਰਕੇ ਜਾਣਿਆ। ਪਰ ਜਿਹੜੇ ਸੰਤ ਮਹਾਤਮਾ ਸਿੱਧ ਲੋਕ ਨੇ ਉਹਨਾਂ ਨੇ ਇੱਕ ਜੋਤ ਕਰਕੇ ਜਾਣਿਆ, ਮੂਰਖਾਂ ਨੇ ਇਸ ਜੋਤ ਨੂੰ ਮਤਭੇਦ ਪਾ ਦਿੱਤਾ ਹੈ।
ਭਿੰਨ ਭਿੰਨ ਸਭ ਹੂੰ ਕਰ ਜਾਣਾ।
ਸਾਰਿਆਂ ਲੋਕਾਂ ਨੇ ਵੱਖਰੇ ਵੱਖਰੇ ਰੂਪ ਕਰਕੇ ਜਾਣਿਆ।
ਇੱਕ ਰੂਪ ਕਿਨਹੂੰ ਪਹਿਚਾਨਾ।
ਇੱਕ ਅਖੰਡ ਜੋਤ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਬਿਰਲੇ ਨੇ ਜਾਣਿਆ। ਜਾਣਿਆ ਹੈ।
ਜਿਹਨੇ ਜਾਣਾ ਤਿਨਹੀ ਸਿੱਧ
ਪਾਈ, ਜਿਨ੍ਹਾਂ ਨੇ ਇਸ ਭੇਦ ਨੂੰ ਜਾਣਿਆ ਉਹਨਾਂ ਨੂੰ ਸਿੱਧ ਮਿਲ ਗਈ, ਮੁਕਤੀ ਮਿਲ ਗਈ।
ਬਿਨ ਸਮਝੇ ਸਿੱਧ ਹੱਥ ਨਾ ਆਈ,
ਇਸ ਗੱਲ ਨੂੰ ਜਦ ਤੱਕ ਸਮਝੇਗਾ ਨਹੀਂ ਉਹਨਾਂ ਤਰ ਮੁਕਤੀ ਨਹੀਂ ਮਿਲ ਸਕਦੀ, ਸਿੱਧੀ ਪ੍ਰਾਪਤ ਨਹੀਂ ਹੋ ਸਕਦੀ।
ਰਾਮਦਾਸ ਹਰ ਸੋ ਮਿਲ ਗਏ,
ਗੁਰੂ ਰਾਮਦਾਸ ਸਾਹਿਬ ਜੀ ਹਰੀ ਨਾਲ ਮਿਲ ਹੋ ਗਏ, ਲਿਵਲੀਨ ਹੋ ਗਏ, ਵਿਲੀਨ ਹੋ ਗਏ।
ਗੁਰਤਾ ਦੇਤ ਅਰਜਨ ਹੈ ਪਏ,
ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਨਸ਼ੀਨ ਕਰ ਦਿੱਤਾ।
ਜਬ ਅਰਜਨ ਪ੍ਰਭ ਲੋਕ
ਸਿਧਾਏ, ਜਦ ਗੁਰੂ ਅਰਜਨ ਦੇਵ ਜੀ ਪਰਲੋਕ ਗੁਰਪੁਰੀ ਚਲੇ ਗਏ,
ਹਰ ਗੋਬਿੰਦ ਹੇਠਾਂ ਠਹਿਰਾਏ,
ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੋ ਬਾਰੀ, ਪੰਜ ਪਿਆਲੇ ਪੰਜ ਪੀਰ ਛਾਠਾਂ ਪੀਰ, ਬੈਠਾ ਗੁਰ ਭਾਰੀ ਦਲ ਪੰਜਨ ਗੁਰ ਸੁਰਮਾ, ਬੜ ਜੋਦਾ ਬਹੁਪੁਰ ਉਪਕਾਰੀ। ਫਿਰ ਛੱਟਵੇਂ ਗੁਰੂ ਦਾ ਪ੍ਰਕਾਸ਼ ਹੋਇਆ,
ਹਰ ਗੋਬਿੰਦ ਪ੍ਰਭ ਲੋਕ ਸਿਧਾਰੇ।
ਜਦੋਂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਤਾਲਪੁਰੀ ਕੀਰਤਪੁਰ ਸਾਹਿਬ ਦੇ ਆਪ ਜੀ ਬੈਕੁੰਠ ਚਲੇ ਗਏ,
ਹਰੀ ਰਾਏ ਹੇਠਾਂ ਬੈਠਾਰੇ,
ਫਿਰ ਹਰੀ ਰਾਏ ਨੂੰ ਉੱਥੇ ਬਿਠਾਣਾ ਕੀਤਾ, ਗੱਦੀ ਨਸ਼ੀਨ ਕੀਤੀ ਗਈ।
ਹਰੀ ਕ੍ਰਿਸ਼ਨ ਤਿਨਕੇ ਸੁਤ ਵਏ,
ਔਰ ਗੁਰੂ ਹਰ ਰਾਏ ਸਾਹਿਬ ਜੀ ਦੇ ਪੁੱਤਰ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੋਏ,
ਤਿਨ ਤੇ ਤੇਗ ਬਹਾਦਰ ਭਏ।
ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਦੇ ਵਿੱਚ ਆ ਕਰਕੇ ਆਪ ਜੀ ਬੰਗਲਾ ਸਾਹਿਬ ਜੋਤੀ ਜੋ ਸਮਾਏ, ਤੇ ਆਪਨੇ ਬਚਨ ਕੀਤਾ, ਬਾਬਾ ਬਸਹਿ ਬੀਚ ਬਕਾਲੇ, ਆਪਣੀ ਸੰਗਤ ਲੇ ਸਮਾਲੇ। ਫਿਰ ਨੌਵੇਂ ਗੁਰੂ ਉਸ ਗੱਦੀ ਤੇ ਮਾਲਕ ਹੋ ਕੇ ਬਿਰਾਜਮਾਨ ਹੋਏ।
ਤਿਲਕ ਜੰਯੂ ਰਾਖਾ ਪ੍ਰਭ ਤਾਂ ਕਾ,
ਉਹ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਹਿੰਦੂਆਂ ਦੇ ਤਿਲਕ ਤੇ ਜੰਯੂ ਦੀ ਰੱਖਿਆ ਕੀਤੀ।
ਕਿਨੋ ਬੜੋ ਕਲੂ ਮੈਂ ਸਾਕਾ,
ਬਹੁਤ ਵੱਡਾ ਇਹ ਸਾਕਾ ਭਾਣਾ ਵਰਤਾਇਆ ਗੁਰੂ ਤੇਗ ਬਹਾਦਰ ਜੀ ਨੇ, ਕਿ ਹਿੰਦੁਸਤਾਨ ਦਾ ਧਰਮ ਸਮੇਂ ਦੇ ਹੁਕਮਰਾਨ ਨੇ, ਸਲਤਨਤ ਬਾਦਸ਼ਾਹ ਨੇ ਮਿਟਾ ਦੇਣ ਦਾ ਪਰਨ ਕੀਤਾ ਹੋਇਆ ਸੀ ਕਿ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਰਹਿਣ ਨਹੀਂ ਦੇਣਾ, ਪਰ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਨੇ ਆਪਣੀ ਸੀਸ, ਆਪਣੀ ਜਾਨ, ਆਪਣੀ ਬਲੀ ਦੇ ਕਰਕੇ ਉਹ ਤਿਲਕ ਅਤੇ ਜਨੂ ਮੰਦਰ ਅਤੇ ਮਸਜਿਦ ਦੀ ਆਨ ਸ਼ਾਨ ਸ਼ੌਕਤ ਨੂੰ ਕਾਇਮ ਰੱਖਿਆ। ਐਸੇ ਗੁਰੂ ਤੇਗ ਬਹਾਦਰ ਜੀ
ਸਾਧਨ ਹੇਤ ਇਤੇ ਜਿਨ ਕਰੀ,
ਐਸਾ ਨਾ ਸਮਝਣਾ ਕਿ ਗੁਰੂ ਤੇਗ ਬਹਾਦਰ ਜੀ ਨੇ ਕੋਈ ਪਾਲਟੀਬਾਜ਼ੀ ਵਿੱਚ ਆ ਕੇ ਕੀਤੀ ਹੈ, ਨਾ ਨਾ ਨਾ, ਗੁਰੂ ਤੇਗ ਬਹਾਦਰ ਜੀ ਨੇ ਕੇਵਲ ਧਰਮ ਦਾ, ਸਾਧਾਂ ਦਾ, ਚੰਗੇ ਪੁਰਸ਼ਾਂ ਦਾ ਕੰਮ ਜਾਣ ਕਰਕੇ, ਬਲੀਦਾਨ ਦੇ ਕਰਕੇ ਇਸ ਹਿੰਦੁਸਤਾਨ ਦੇ ਧਰਮ ਨੂੰ ਬਚਾਇਆ ਭਲੇ ਪੁਰਸ਼ਾਂ ਵਾਸਤੇ।
ਸ਼ੇਸ ਦੀਆ ਪਰ ਸੀਨਾ ਉਚਰੀ,
ਔਰੰਗਜ਼ੇਬ ਕਹਿ ਰਿਹਾ ਸੀ ਮਹਾਰਾਜ ਮੈਨੂੰ ਕਰਿਆ ਮਾਂ ਦਿਖਾਓ, ਮੈਂ ਤੁਹਾਨੂੰ ਆਜ਼ਾਦ ਕਰ ਦਿਆਂਗਾ, ਮੈਂ ਤੁਹਾਨੂੰ ਆਪਣਾ ਮੁਰਸ਼ਿਦ ਮੰਨਾਂਗਾ, ਪਰ ਮਹਾਰਾਜ ਨੇ ਸੀਸ ਦਿੱਤਾ ਪਰ ਸਿਰੜ ਨਹੀਂ ਹਾਰਿਆ।
ਤਹਾਰ ਮਹੇਤ ਸਾਕਾ ਜਿਨ ਕੀਆ,
ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡੇ ਪਿਤਾ ਜੀ ਨੇ ਧਰਮ ਦੇ ਵਾਸਤੇ ਸਾਕਾ ਭਾਣਾ ਵਰਤਾਇਆ,
ਸ਼ੇਸ ਦੀਆ ਪਰ ਸਿਰੜ ਨਾ ਦੀਆ,
ਸੀਸ ਦੇ ਦਿੱਤਾ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਪਾਤਸ਼ਾਹ ਜੀ ਨੇ। ਕਲਗੀਧਰ ਮਹਾਰਾਜ ਕਹਿੰਦੇ ਨੇ ਕਿ ਸਾਡੇ ਪਿਤਾ 1675 ਦੇ ਵਿੱਚ 11 ਨਵੰਬਰ ਨੂੰ ਮਗਰ ਦੀ ਪੰਚਮੀ ਦੇ ਵਿੱਚ ਪਾਤਸ਼ਾਹ ਨੇ ਆਪਣਾ ਸੀਸ ਤੇ ਕਟਵਾ ਦਿੱਤਾ, ਸ਼ਹੀਦ ਹੋ ਗਏ, ਪਰ ਜਿਹੜਾ ਸਿਦਕ ਸੀ, ਵਿਸ਼ਵਾਸ ਸੀ, ਉਹ ਨਹੀਂ ਖੋਇਆ।
ਨਾਟਕ ਚੇਟਕ ਕੀਏ ਕੁਕਾਜਾ,
ਹਾਲਾਂਕਿ ਔਰੰਗਜ਼ੇਬ ਕਹਿ ਰਿਹਾ ਸੀ ਮਹਾਰਾਜ ਮੈਨੂੰ ਕਰਾਮਾਤ ਦਿਖਾਓ, ਜਿਵੇਂ ਰਾਮ ਰਾਏ ਤੋਂ ਕਰਾਮਾਤ ਦਿਖਾ ਰਿਹਾ ਹੈ। ਪਾਤਸ਼ਾਹ ਨੇ ਆਖਿਆ ਨਾ ਨਾ ਬਾਦਸ਼ਾਹ, ਨਾਟਕ ਚੇਟਕ ਜਿਹੜੇ ਦਿਖਾਉਂਦੇ ਨੇ ਉਹ ਪ੍ਰਭੂ ਦੇ ਜਿਹੜੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਸ਼ਰਮ ਆਉਂਦੀ।
ਪ੍ਰਭ ਲੋਕਾਂ ਕਹੇ ਆਵਤ ਲਾਜਾ,
ਪ੍ਰਭੂ ਦੇ ਲੋਕਾਂ ਨੂੰ ਲੱਜਿਆ ਆਉਂਦੀ, ਉਹ ਨਾਟਕ ਚੇਟਕ ਨਹੀਂ ਕਰਦੇ, ਉਹ ਨਾਟਕ ਚੇਟਕ ਵਾਲੇ ਸੰਤ ਨਹੀਂ ਹੁੰਦੇ।
ਦੋਹਰਾ ਠੀਕਰ ਫੋਰ ਦਲੇਸ ਸਿਰ,
ਯਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਸਰੀਰ ਰੂਪੀ ਠਿਕਰ ਨੂੰ ਫੋੜ ਕਰਕੇ ਦਿੱਲੀ ਦੇ ਵਿੱਚ
ਪ੍ਰਭਪੁਰ ਕੀਆ ਪਿਆ,
ਉਸ ਪ੍ਰਭੂ ਪੁਰੀ ਪਰਮਾਤਮਾ ਦੇ ਪੁਰੀ ਵੀ ਚਲੇ ਗਏ।
ਤੇਗ ਬਹਾਦਰ ਸੀ ਕਿਰਿਆ,
ਗੁਰੂ ਤੇਗ ਬਹਾਦਰ ਜੀ ਜੈਸੀ ਪ੍ਰਕਿਰਿਆ, ਜੀਵਨ ਦੀ ਪ੍ਰਕਿਰਿਆ ਘਟਨਾ,
ਕਰੀ ਨਾ ਕਿਨਹੂ ਆਨ,
ਹਾਲੇ ਤੱਕ ਕਿਸੇ ਨੇ ਐਸਾ ਨਹੀਂ ਕੀਤਾ ਆਪਦੇ ਵਾਸਤੇ, ਆਪਦੇ ਪ੍ਰੋਪਰਟੀ ਵਾਸਤੇ, ਆਪਣੀ ਜ਼ਮੀਨ ਜਾਇਦਾਦ ਵਾਸਤੇ, ਆਪਣੇ ਪੁੱਤਾਂ ਧੀਆਂ ਦੇ ਵਾਸਤੇ। ਹਰ ਕੋਈ ਇਨਸਾਨ ਲੜਦਾ ਹੈ, ਸ਼ਹੀਦ ਹੋ ਜਾਂਦਾ ਹੈ, ਪਰ ਪਿਆਰੇ ਦੂਸਰਿਆਂ ਵਾਸਤੇ ਮਰ ਮਿਟ ਜਾਣਾ ਗੁਰੂ ਤੇਗ ਬਹਾਦਰ ਜੀ ਵਰਗਾ ਬਲੀਦਾਨ ਅਤੇ ਪਰਉਪਕਾਰ ਕੌਣ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਵਾਸਤੇ ਨਹੀਂ ਦੂਸਰੇ ਧਰਮ ਦੇ ਵਾਸਤੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ, ਕੁਰਬਾਨ ਕਰ ਦਿੱਤਾ।
ਤੇਗ ਬਹਾਦਰ ਕੇ ਚਲਤ
ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਦਿੱਲੀ ਦੇ ਵਿੱਚ,
ਭਇਓ ਜਗਤ ਕੋ ਸੋਕ,
ਇਸਲਾਮ ਧਰਮ ਦੇ ਚੰਗੇ ਪੁਰਸ਼ਾਂ ਨੇ ਔਰ ਹਿੰਦੂਆਂ ਦੇ ਚੰਗੇ ਪੁਰਸ਼ਾਂ ਨੇ, ਚੰਗੇ ਚੰਗੇ ਲੋਕਾਂ ਨੇ, ਜਗਤ ਦੇ ਲੋਕਾਂ ਨੇ ਸੋਕ ਮਨਾਇਆ।
ਹੈ 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 ਸਭ ਜਗ ਪਇਓ,
ਇਸ ਤਰ੍ਹਾਂ ਸਾਰੇ ਜਗਤ ਦੇ ਵਿੱਚ ਹੈ ਹੈ ਹਾਹਾਕਾਰ ਮਚ ਗਿਆ।
ਜੈ 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 ਸੁਰਲੋਕ,
ਔਰ ਸੁਰਲੋਕ ਦੇ ਵਿੱਚ ਦੇਵਤਿਆਂ ਨੇ ਜੈ ਜੈ ਗੁਰੂ ਤੇਗ ਬਹਾਦਰ, ਜੈ ਗੁਰੂ ਤੇਗ ਬਹਾਦਰ ਪਾਤਸ਼ਾਹ, ਆਪ ਜੀ ਦੀ ਜੈ ਹੋਵੇ, ਆਪ ਜੀ ਦੀ ਜੈ ਹੋਵੇ। ਆਪ ਨੇ ਧਰਮ ਕਾਇਮ ਰੱਖ ਦਿੱਤਾ ਹਿੰਦੁਸਤਾਨ ਦੇ ਵਿੱਚ, ਮੰਦਰਾਂ ਦੀ ਆਨ ਸ਼ਾਨੋ ਸ਼ਕਤ, ਤਿਲਕ ਤੇ ਜੰਜੂ ਦੀ ਰੱਖਿਆ ਆਪਣੇ ਕਰ ਦਿਖਾਈ।
ਇਹ ਤਾਂ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਪਾਤਸ਼ਾਹੀ ਵਰਣਨ ਨਾਮ ਪੰਚਮੋ ਅਧਿਆਇ ਸਮਾਪਤ।
ਇੱਥੇ ਬੰਸਾਵਲੀ ਕਥਨ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ, ਪਾਤਸ਼ਾਹਾਂ ਦਾ ਵਰਣਨ ਕੀਤਾ ਹੈ।
ਮਸਤ ਸੋ ਮਸ ਅਫਜੂ,
ਕਿਉਂ ਇਸ ਤੋਂ ਅੱਗੇ ਪਾਤਸ਼ਾਹ ਜੀ ਹੋਰ ਕਥਾ ਉਲੇਖਦੇ ਹਨ।
ਚਾਪਾਈ ਅਬ ਮੈਂ ਆਪਣੀ ਕਥਾ ਬਖਾਨੋ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਤੋਂ ਬਾਅਦ ਹੁਣ ਲਿਖ ਰਹੇ ਹੈ ਕਿ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਅੰਗਦ ਰੂਪ ਹੋਏ, ਅਮਰਦਾਸ ਹੋਏ, ਰਾਮਦਾਸ ਹੋਏ, ਇਸੇ ਤਰ੍ਹਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਲਿਖ ਰਹੇ ਆ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮੈਂ ਹੁਣ ਆਪਦੀ ਜੀਵਨ ਦੀ ਕਥਾ ਮੈਂ ਉਲੇਖਦਾ ਹਾਂ, ਅਬ ਮੈਂ ਆਪਣੀ ਕਥਾ ਵਖਾਨੋ, ਮੇਰੇ ਸਰੋਤਰੇ, ਮੇਰੇ ਪਿਆਰਿਓ, ਮੇਰੇ ਮਿੱਤਰੋ, ਮੇਰੇ ਸਿੱਖ ਸੰਗਤ ਜੀਓ, ਮੈਂ ਆਪਣੀ ਕਥਾ ਖੁਦ ਲਿਖ ਰਿਹਾ, ਸੁਣੋ।
ਤਪ ਸਾਧਤ ਜੈ ਬੇਦ ਮੋਹਿ ਆਨੋ,
ਮੈਂ ਹੇਮਕੁੰਡ ਦੇ ਪਹਾੜਾਂ ਦੇ ਉੱਚਾਂ ਦੇ ਵਿੱਚ ਬਹੁਤ ਉਗਰ ਤਪ ਕਰ ਰਿਹਾ ਸਾਂ, ਬੜਾ ਕਠਨ ਤਪ ਕਰ ਰਿਹਾ ਸਾਂ, ਔਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਯਾਦ ਕੀਤਾ, ਬੁਲਾਉਣਾ ਕੀਤਾ।
ਹੇਮਕੁੰਟ ਪਰਬਤ ਹੈ ਜਹਾਂ,
ਜਿੱਥੇ ਹੇਮਕੁੰਟ ਦੇ ਸਿਖਰ ਪਰਬਤਾਂ 'ਤੇ ਜਿੱਥੇ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਅੱਜ ਜਾਂਦੀ ਹੈ, ਤੀਰਥ ਯਾਤਰਾ ਕਰਦੀ ਹੈ, ਬਦਰੀਨਾਥ, ਜਿੱਥੇ ਜੋਸ਼ੀ ਮੱਠ, ਉਸ ਤੋਂ ਅੱਗੇ ਗੋਬਿੰਦ ਘਾਟ, ਹੇਮਕੁੰਟ ਪਰਬਤ ਜਿੱਥੇ ਹੈ, ਉਸ ਹੇਮਕੁੰਡ ਦੇ ਪਹਾੜਾਂ ਦੇ ਵਿੱਚ
ਸਪਤ ਸ਼ਰੰਗ ਸੋਭਤ ਹੈ ਤਹਾਂ,
ਉਸ ਹੇਮਕੁੰਡ ਦੇ ਚਾਰ ਚੁਫੇਰੇ ਸੱਤ ਪਹਾੜਾਂ ਦੀਆਂ ਚੋਟੀਆਂ ਸੁਭ ਰਹੀਆਂ ਹਨ।
ਸਪਤ ਸ਼ਰੰਗ ਤਿਹ ਨਾਮ ਕਹਾਵਾ,
ਉਸ ਪਹਾੜਾਂ ਦਾ ਨਾਮ ਸਪਤ ਸ਼ਰੰਗ ਪਹਾੜ ਕਹਿੰਦੇ ਹਨ।
ਪੰਡ ਰਾਜ ਜਹਾ ਜੋਗ ਕਮਾਵਾ,
ਜਿੱਥੇ ਪਾਂਡਵਾਂ ਦੇ ਪੰਜ ਪੁੱਤਰਾਂ ਨੇ ਅਰਥਾਤ ਯੁਧਿਸ਼ਟਰ, ਭੀਮ, ਅਰਜੁਨ, ਨਕੁਲ, ਸਹਿਦੇਵ ਇਹਨਾਂ ਨੇ ਜਾ ਕਰਕੇ ਉੱਥੇ ਯੋਗ ਸਾਧਨਾ ਕੀਤੀ ਹੈ।
ਤਹਿ ਹਮ ਅਧਿਕ ਤਪੱਸਿਆ ਸਾਧੀ,
ਕਲਗੀਧਰ ਮਹਾਰਾਜ ਜੀ ਕਹਿੰਦੇ ਹਨ ਉੱਥੇ ਅਸੀਂ ਬੜੀ ਭਾਰੀ ਈਸ਼ਵਰ ਦੀ ਤਪੱਸਿਆ ਆਰਾਧਨਾ ਕੀਤੀ।
ਮਹਾਕਾਲ ਕਾਲ ਕਾ ਆਰਾਧੀ,
ਮਹਾਕਾਲ ਜਿਹੜਾ ਪਰਮਾਤਮਾ ਹੈ ਉਸ ਕਾਲ ਦੀ ਅਸਾਂ ਨੇ ਆਰਾਧਨਾ ਕੀਤੀ।
ਇਹ ਬਿਧ ਕਰਤ ਤਪੱਸਿਆ ਪਏ,
ਔਰ ਜਦੋਂ ਤਪ ਕਰਦਿਆਂ ਕਰਦਿਆਂ ਈਸ਼ਵਰ ਦੀ ਆਰਾਧਨਾ ਕਰਦਿਆਂ ਕਰਦਿਆਂ ਸਾਡੀ ਬਿਰਤੀ ਜੁੜ ਗਈ ਹੈ,
ਦੁਆ ਤੇ ਇੱਕ ਰੂਪ ਹੋ ਗਯੋ,
ਅਸੀਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸੀਗੇ ਜਦੋਂ ਅਸੀਂ ਤਪ ਕਰਦੇ ਰਹੇ, ਤੇ ਤਪ ਕਰਦਿਆਂ ਕਰਦਿਆਂ ਇੱਕ ਦਾ ਰੂਪ ਹੋ ਗਏ, ਪਰਮਾਤਮਾ ਦੇ ਵਿੱਚ ਵਿਲੀਨ ਹੋ ਗਏ।
ਤਾਤ ਮਾਤ ਮੋਰ ਅਲਖ ਅਰਾਧਾ,
ਮੇਰੇ ਮਾਤਾ ਪਿਤਾ, ਮਾਤਾ ਗੁਜਰੀ, ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੇਰੀ ਬੜੀ ਜਾਚਨਾ ਕੀਤੀ, ਆਰਾਧਨਾ ਕੀਤੀ, ਉਸ ਪਰਮਾਤਮਾ ਦੇ ਪਾਸੋ ਪੁੱਤਰ ਦੀ ਦਾਤ ਮੰਗੀ।
ਬਹੁਬਿਧ ਯੋਗ ਸਾਧਨਾ ਸਾਧਾ,
ਸਾਡੇ ਪਿਤਾ ਤੇਗ ਬਹਾਦਰ ਸਤਿਗੁਰੂ ਜੀ ਨੇ ਬੜੀ ਭਾਰੀ ਯੋਗ ਸਾਧਨਾ ਸਾਧੀ ਹੈ।
ਤਿੰਨ ਯੋਗ ਕਰੀ ਅਲਖ ਕੀ ਸੇਵਾ,
ਸਾਡੇ ਮਾਤਾ ਪਿਤਾ ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਨੇ ਜੋ ਅਲਖ ਪਰਮਾਤਮਾ ਦੀ ਸੇਵਾ ਆਰਾਧਨਾ ਪੂਜਾ ਕੀਤੀ,
ਤਾਂਤੇ ਪਏ ਪ੍ਰਸੰਨ ਗੁਰ ਦੇਵਾ,
ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਮੇਰੇ ਮਾਤਾ ਪਿਤਾ ਦੇ ਉੱਤੇ ਅਤਿਅੰਤ ਪ੍ਰਸੰਨ ਹੋ ਗਏ।
ਤਿੰਨ ਪ੍ਰਭ ਜਬ ਆਏ ਸਮੋਹੇ ਦੀਆ,
ਫਿਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਕਾਲ ਕੋ ਕਾਲ ਮਹਾਕਾਲਨ ਕੋ ਕਾਲ ਹੈ, ਉਸ ਅਕਾਲ ਪੁਰਖ ਨੇ ਹੇਮਕੁੰਡ ਦੇ ਪਹਾੜਾਂ ਤੋਂ ਮੈਨੂੰ ਬੁਲਾ ਕੇ ਹੁਕਮ ਕੀਤਾ, ਆਗਿਆ ਦਿੱਤੀ।
ਤਬ ਹਮ ਜਨਮ ਕਲੂ ਮਹਿਲੀਆ,
ਐ ਸਿੱਖ ਸੰਗਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਫਿਰ ਮੈਂ ਕਲਯੁਗ ਦੇ ਵਿੱਚ ਜਨਮ ਲਿਆ।
ਚੇਤ ਨਾ ਪਇਓ ਹਮਰੋ ਆਵਨ ਕਹੇ,
ਹਾਲਾਂਕਿ ਜਿਹੜੀ ਮੇਰੀ ਅਵਸਥਾ ਸੀ ਤਪੱਸਿਆ ਦੀ, ਮੈਂ ਜੋ ਪਰਮਾਤਮਾ ਨਾਲ ਜੁੜਿਆ ਹੋਇਆ ਸਾਂ, ਉਹ ਮੇਰੇ ਮਨ ਦੇ ਵਿੱਚ ਇਕਾਗਰਤਾ ਐਸੀ ਬੈਠੀ ਹੋਈ ਸੀ, ਮੇਰਾ ਚਿੱਤ ਨਹੀਂ ਸੀ ਕਰਦਾ ਇਸ ਮਾਤ ਲੋਕ ਦੇ ਧਰਤੀ ਵਿੱਚ ਆਉਣ ਵਾਸਤੇ। ਦੇਖੋ ਕਲਗੀਧਰ ਜੀ ਕਹਿੰਦੇ ਨੇ ਵੀ ਉਹ ਪਰਮਾਤਮਾ ਦੇ ਵਿੱਚ ਵਿਲੀਨ ਪਾ ਚੁੱਕਾ ਸਾਂ, ਉਸਦੇ ਭਜਨਾ ਆਨੰਦ ਦੇ ਵਿੱਚ ਇਤਨਾ ਆਨੰਦ ਆ ਰਿਹਾ ਸੀ, ਉਹਦੇ ਸੁਰਤ ਦੇ ਵਿੱਚ, ਉਹਦੇ ਧਿਆਨ ਦੇ ਵਿੱਚ, ਉਹਦੇ ਚਿੰਤਨ ਦੇ ਵਿੱਚ ਮੇਰੀ ਸੁਰਤੀ ਐਸੀ ਜੁੜੀ ਹੋਈ ਸੀ, ਚਿੱਤ ਨਾ ਭਇਓ ਮੇਰਾ ਚਿੱਤ ਨਹੀਂ ਸੀ ਕੀਤਾ।
ਚੋਭੀ ਰਾਹੀ ਸੁਰਤ ਪ੍ਰਭ ਚਰਨਨ ਮਹਿ,
ਇੱਥੇ ਆਉਣ ਵਾਸਤੇ ਮਾਤ ਲੋਕ ਦੇ ਝੰਝਟ ਵਿੱਚ ਆਉਣ ਵਾਸਤੇ ਮੇਰਾ ਚਿੱਤ ਨਹੀਂ ਸੀ ਕਰਦਾ, ਮੇਰੀ ਸੁਰਤੀ ਪਰਮਾਤਮਾ ਦੇ ਚਰਨਾਂ ਨਾਲ ਚੁੱਭੀ ਰਹੀ ਸੀ, ਖੁੱਭੀ ਸੀਗੀ।
ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ,
ਪਰ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਸਮਝਾਉਣਾ ਕੀਤਾ, ਹੇ ਦੁਸ਼ਟ ਦਮਨ ਜੀ
ਇਮ ਕਹਿ ਕਹਿ ਇਹ ਲੋਕ ਪਠਾਇਓ,
ਮੈਨੂੰ ਸਮਝਾਇਆ ਇਸ ਤਰ੍ਹਾਂ ਕਹਿ ਕੇ ਸਮਝਾਇਆ, ਕਿਉਂ ਮੈਂ ਕਹਿ ਕੇ ਸਮਝਾਇਆ ਉਹਦਾ ਵਰਣਨ ਕਰਦੇ ਨੇ ਕਲਗੀਧਰ ਪਾਤਸ਼ਾਹ।
ਅਕਾਲ ਪੁਰਖ ਬਾਜ ਇਸ ਕੀਟ ਪ੍ਰਤ,
ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਇਸ ਕੀਟ ਗੁਰੂ ਗੋਬਿੰਦ ਸਿੰਘ ਦਾਸ ਦੇ ਉੱਪਰ, ਇਉਂ ਕਲਗੀਧਰ ਜੀ ਫਰਮਾ ਰਹੇ ਹਨ।
ਚਾਪਾਈ ਜਬ ਪਹਿਲੇ ਹਮ ਸ੍ਰਸ਼ਟ ਬਣਾਈ,
ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ ਕਲਗੀਧਰ ਜੀ ਨੂੰ ਸੰਬੋਧਨ ਕੀਤਾ ਕਿ ਜਦੋਂ ਅਸੀਂ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਸਾਜਨਾ ਕੀਤੀ,
ਦੈਤ ਰਚੇ ਦੁਸ਼ਟ ਦੁਖਦਾਈ,
ਸਭ ਤੋਂ ਪਹਿਲੇ ਦੈਤਾਂ ਦੀ ਅਸਾਂ ਨੇ ਸਿਰਜਣਾ ਕੀਤੀ, ਦੁਖਦਾਈ ਹੋਏ
ਤੇ ਪੁਜ ਬਾਲ ਬਾਵਰੇ ਹੋ ਗਏ,
ਉਹ ਬੜੇ ਭਾਰੀ ਬਾਹੂ ਬਲ ਵਾਲੇ ਹੋ ਗਏ, ਬਬਰੇ ਹੋ ਗਏ,
ਪੂਜਾ ਦਾ ਪਰਮ ਪੁਰਖ ਰਹਿ ਗਏ,
ਐ ਦੁਸ਼ਟ ਦਮਨ ਜੀ ਉਹ ਪਰਮ ਪੁਰਖ ਦੀ ਪੂਜਾ ਅਰਚਨਾ ਤੋਂ ਵਾਂਝੇ ਰਹਿ ਗਏ,
ਤੇ ਹਮ ਤਮਕ ਤਨਕ ਮੋਖਾ
ਪੇ, ਪਰ ਉਹਨਾਂ ਦੈਤਾਂ ਦਾ ਅਸੀਂ ਥੋੜੇ ਸਮੇਂ ਦੇ ਵਿੱਚ ਖਤਮ ਕਰ ਦਿੱਤਾ,
ਤਿੰਨ ਕੀ ਠਾਰ ਦੇਵਤਾ ਥਾਪੇ,
ਉਹਨਾਂ ਦੈਤਾਂ ਦੀ ਥਾਂ ਦੇਵਤਿਆਂ ਨੂੰ ਅਸਾਂ ਨੇ ਸਿਰਜਿਆ,
ਤੇ ਭੀ ਬਲ ਪੂਜਾ ਉਰਝਾ,
ਪਰ ਉਹ ਦੇਵਤਿਆਂ ਦੀ ਵੀ ਉਹੀ ਹਾਲ, ਪੂਜਾ ਅਰਚਨਾ ਵਿੱਚ ਉਹ ਵੀ ਫਸ ਗਏ,
ਆਪਣ ਹੀ ਪਰਮੇਸ਼ਰ ਕਹਾ,
ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ,
ਮਹਾਦੇਵ ਅਚੁੱਤ ਕਹਿਵਾਇਓ,
ਮਹਾਦੇਵ ਆਪਣੇ ਆਪ ਨੂੰ ਅਚੁੱਤ ਕਹਾਉਣਾ ਸ਼ੁਰੂ ਕੀਤਾ,
ਵਿਸ਼ਨ ਆਪ ਹੀ ਕੋ ਠਹਿਰਾਇਓ,
ਵਿਸ਼ਨੂੰ ਨੇ ਆਪਣੇ ਆਪ ਨੂੰ ਭਗਵਾਨ ਜਗਤ ਵਿੱਚ ਸਿੱਧ ਕਰ ਦਿੱਤਾ,
ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ,
ਜਿਹੜਾ ਚਾਰ ਮੁਖ ਵਾਲਾ ਬ੍ਰਹਮਾ ਜਿਸ ਨੂੰ ਵੇਦ ਰਚਨ ਵਾਸਤੇ ਪੈਦਾ ਕੀਤਾ ਉਹਨੇ ਆਪਣੇ ਆਪ ਨੂੰ ਪਾਰ ਬ੍ਰਹਮ ਕਹਾਉਣਾ ਸ਼ੁਰੂ ਕਰ ਦਿੱਤਾ, ਧਿਆਨ ਨਾਲ ਸੁਣਿਓ,
ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਣਾ,
ਓ ਪ੍ਰਮਾਤਮਾ ਨੂੰ ਕਿਸੇ ਨੇ ਪ੍ਰਮਾਤਮਾ ਕਰਕੇ ਜਾਣਿਆ ਨਹੀਂ ਐ ਦੁਸ਼ਟ ਦਮਨ ਜੀ,
ਤਬ ਸਾਖੀ ਪ੍ਰਭ ਅਸ਼ਟ ਬਣਾਏ,
ਫਿਰ ਮੈਂ ਅੱਠ ਸਾਖੀ ਉਗਵਾਹੀ ਦੇਣ ਵਾਸਤੇ ਪੈਦਾ ਕੀਤੇ,
ਸਾਖ ਨਮਿਤ ਦੇਵੇ ਠਹਿਰਾਏ,
ਸਾਖ ਉਗਵਾਹੀ ਦੇਣ ਵਾਸਤੇ ਵੀ ਪ੍ਰਮਾਤਮਾ ਦਾ ਵਾਸਤਵ ਰੂਪ ਜਣਾਉਣ ਵਾਸਤੇ ਉਹਨਾਂ ਨੂੰ ਮੈਂ ਪੈਦਾ ਕੀਤਾ,
ਤੇ ਕਹਿ ਕਰੋ ਹਮਾਰੀ ਪੂਜਾ,
ਪਰ ਉਹ ਵੀ ਆਪਣੇ ਆਪ ਨੂੰ ਕਹਿਣ ਲੱਗੇ ਸਾਡੀ ਪੂਜਾ ਕਰੋ,
ਹਮ ਬਿਨ ਆਵਰ ਨਾ ਠਾਕੁਰ ਦੂਜਾ,
ਉਹ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਵੀ ਸਾਥੋਂ ਬਿਨਾਂ ਕੋਈ ਠਾਕੁਰ ਨਹੀਂ ਹੈ,
ਪਰਮ ਤੱਤ ਕੋ ਜਿਨ ਨਾ ਪਛਾਣਾ,
ਜਿਨ੍ਹਾਂ ਨੇ ਪਰਮ ਤੱਤ ਅਕਾਲ ਪੁਰਖ ਪਰਮੇਸ਼ਰ ਦੀ ਪਹਿਚਾਣ ਨਹੀਂ ਕੀਤੀ,
ਤਿਨ ਕਰ ਈਸ਼ਰ ਤਿਨ ਕਹਿ ਮਾਨਾ,
ਉਹਨਾਂ ਨੇ ਆਪਣੇ ਆਪ ਨੂੰ ਈਸ਼ਵਰ ਕਹਿ ਕੇ ਆਪਣੀ ਪੂਜਾ ਕਰਵਾਈ, ਮਾਨ ਮਨੋਤ ਕਰਵਾਈ ਹੈ,
ਕੇ ਤੇ ਸੂਰ ਚੰਦ ਕਹੇ ਮਾਨਾ,
ਕਈ ਤਾਂ ਜਗਤ ਦੇ ਅੰਦਰ ਸੂਰਜ ਤੇ ਚੰਦਰਮਾ ਨੂੰ ਦੇਵਤਾ ਕਰਕੇ, ਜਿਵੇਂ ਹਰਿਦੁਆਰ ਵਿੱਚ ਹਾਲੇ ਵੀ ਪ੍ਰਥਾ ਹੈ ਸੂਰਜ ਉਗਦਾ ਤੇ ਪਾਣੀ ਦਿੰਦੇ ਆ, ਇਸ ਤਰ੍ਹਾਂ ਕਈ ਚੰਦਰਮਾ ਨੂੰ ਮੰਨਦੇ ਆ, ਕਈ ਸੂਰਜ ਨੂੰ ਮੰਨਣ ਲੱਗ ਪਏ ਹੈ,
ਅਗਨ ਹੋਤਰ ਕਈ ਪਾਵਨ ਪ੍ਰਮਾਨ,
ਕਈ ਅਗ ਨੂੰ ਮੰਨਦੇ, ਜਿਹੜੇ ਫਾਰਸੀ ਲੋਕ ਨੇ ਨਾ ਉਹ ਅਗਨ ਦੇਵਤਾ ਨੂੰ ਮੰਨਦੇ ਆ, ਤੇ ਕਈ ਪੌਣ ਦੀ ਪੂਜਾ ਕਰਦੇ ਹੈ,
ਕਿਨਹੂ ਪ੍ਰਭ ਪਾਹਨ ਪਹਿਚਾਨਾ,
ਔਰ ਕਈਆਂ ਨੇ ਜਿਹੜੇ ਪੱਥਰ ਦੀ ਮੂਰਤੀ ਉਹਨੂੰ ਗੰਡਸਥਲ ਨੂੰ ਪਾਹਨ ਪਰਮਾਤਮਾ ਕਰਕੇ ਮੰਨਣਾ ਸ਼ੁਰੂ ਕੀਤਾ ਹੈ,
ਨਹਾਤ ਕਿਤੇ ਜਲ ਕਰਤ ਵਿਧਾਨਾ,
ਔਰ ਕਈ ਜਿਹੜੇ ਐਸੇ ਲੋਕ ਨੇ ਨਾਹੀ ਜਾਣਦੇ ਨੇ ਜਲ ਦੇ ਵਿੱਚ ਨਹਾਉਣਾ ਹੀ ਆਪਣੇ ਆਪ ਨੂੰ ਪਵਿੱਤਰ ਤੇ ਮਹਾਨ ਮੰਨਦੇ ਹੈ,
ਕੇਤਕ ਕਰਮ ਕਰਤ ਡਰ ਪਾਨਾ,
ਔਰ ਕਈ ਐਸੇ ਨੇ ਜਿਹੜੇ ਕਰਮ ਕਰਦੇ ਨੇ ਡਰਦੇ ਨੇ ਪਤਾ ਨਹੀਂ ਕੀ ਹੋਏਗਾ,
ਧਰਮ ਰਾਜ ਕੋ ਧਰਮ ਪਛਾਣਾ,
ਕਈਆਂ ਨੇ ਧਰਮ ਰਾਜੇ ਨੂੰ ਹੀ ਧਰਮ ਮਾਤਮਾ ਪਹਿਚਾਣਨਾ, ਉਹਨੂੰ ਭਗਵਾਨ ਕਰਕੇ ਮੰਨਣਾ ਸ਼ੁਰੂ ਕੀਤਾ, ਇਹ ਦੁਸ਼ਟ ਦਮਨ ਜੀ
ਜੇ ਪ੍ਰਭ ਸਾਖ ਨਮਿਤ ਠਹਿਰਾਏ।
ਇਹਨਾਂ ਨੂੰ ਅਗਵਾਹੀ ਦੇਣ ਵਾਸਤੇ, ਪਰਮਾਤਮਾ ਦਾ ਵਜੂਦ ਕਾਇਮ ਕਰਨ ਵਾਸਤੇ ਪੈਦਾ ਕੀਤਾ ਸੀ, ਪਰ ਇਹਨਾਂ ਨੇ ਆਪਣੇ ਆਪ ਨੂੰ ਭਗਵਾਨ ਕਹਾਉਣਾ ਸ਼ੁਰੂ ਕੀਤਾ, ਜਿਹੜੇ ਨਾਮ ਹੁਣ ਦੱਸੇ ਹਨ।
ਤੇ ਹਿਆ ਆਏ ਪ੍ਰਭੂ ਕਹਿਵਾਏ।
ਸੂਰਜ ਪੌਣ ਪਾਣੀ ਸਾਰੇ ਇੱਥੇ ਆ ਕੇ ਆਪਣੇ ਆਪ ਨੂੰ ਪ੍ਰਭੂ ਕਹਾਉਣ ਲੱਗ ਪਏ। ਅੱਜ ਵੀ ਲੋਕ ਸੂਰਜ ਪੌਣ ਪਾਣੀ ਔਰ ਵਿਸ਼ਨੂੰ ਔਰ ਸ਼ਿਵਜੀ ਬ੍ਰਹਮਾ ਨੂੰ ਪ੍ਰਭੂ ਕਰਕੇ ਲੋਕ ਪੂਜਦੇ ਹੈ।
ਤਾਂ ਕੀ ਬਾਤ ਬਿਸਰ ਜਾਤੀ ਭੀ।
ਉਹ ਜਿਹੜੇ ਪਰਮਾਤਮਾ ਨੇ ਗੱਲ ਕਹੀ ਸੀ ਉਹ ਭੁੱਲ ਗਈ ਇਹਨਾਂ ਸਾਰਿਆਂ ਨੂੰ।
ਆਪਣੇ ਆਪਣੇ ਪਾਰਤ ਸੋਭਾ ਭੀ।
ਉਹ ਵੀ ਆਪਣੀ ਆਪਣੀ ਵਿੱਚ ਫਸ ਗਏ ਹਨ, ਉਰਜ ਗਏ ਹਨ, ਉਲਝ ਗਏ ਹਨ।
ਜਬ ਪ੍ਰਭ ਕੋ ਨਾ ਤਿਨਾ ਪਹਿਚਾਨਾ।
ਜਦੋਂ ਇਹਨਾਂ ਨੇ ਕਿਸੇ ਨੇ ਪ੍ਰਭੂ ਨੂੰ ਪ੍ਰਭੂ ਕਰਕੇ ਜਾਣਿਆ ਨਹੀਂ,
ਤਬ ਹਰ ਇਹਨਾਂ ਮਨੁੱਖਾਂ ਨੇ ਠਹਿਰਾਨਾ।
ਫਿਰ ਉਸ ਤੋਂ ਬਾਅਦ ਅਕਾਲ ਪੁਰਖ ਕਹਿ ਰਹੇ ਨੇ ਕਿ ਇਹਨਾਂ ਮਨੁੱਖਾਂ ਨੂੰ ਭਗਵਾਨ ਨੇ ਪੈਦਾ ਕੀਤਾ, ਗਿਆਨਵਾਨ ਬਣਾਇਆ, ਵਿਦਵਾਨ ਬਣਾਇਆ ਕਿ ਸ਼ਾਇਦ ਇਹ ਸਮਝ ਜਾਣਗੇ।
ਤੇ ਵੀ ਬਸ ਮਮਤਾ ਹੋਏ ਗਏ।
ਪਰ ਜਦੋਂ ਮਨੁੱਖਾਂ ਦੀ ਬਹੁਲਤਾ ਹੋ ਗਈ ਤੇ ਇਹ ਮਨੁੱਖ ਵੀ ਮਮਤਾ ਮੋਹ ਵਿੱਚ ਫਸ ਗਏ। ਮਮਤਾ ਮੋਹਣੀ, ਪਿਆਰ ਮੁਹੱਬਤ ਉਹ ਪਰਿਵਾਰ ਦਾ। ਆਹ ਦੇਖੋ ਨਾ, ਅੱਜ ਕੱਲ੍ਹ ਕਿਸੇ ਨੂੰ ਆਪਾਂ ਕਹੀਏ ਭਾਈ ਨਾਮ ਜਪਿਆ ਕਰ, ਬਾਬਾ ਜੀ ਕੀ ਕਰੀਏ, ਘਰ ਗ੍ਰਸਤੀ ਵਾਲੇ ਬੰਦੇ ਆ, ਪੁੱਤਾਂ ਧੀਆਂ ਵਿੱਚ ਫਸੇ ਹੋਏ ਆ। ਅਕਾਲ ਪੁਰਖ ਕਹਿ ਰਿਹਾ ਇਹ ਦੁਸ਼ਟ ਦਮਨ ਜੀ, ਜਿਹੜੇ ਮਨੁੱਖ ਮੈਂ ਆਪਣੀ ਬੰਦਗੀ ਵਾਸਤੇ ਪੈਦਾ ਕੀਤਾ ਸੀ ਉਹ ਵੀ ਮੋਹ ਮਮਤਾ ਵਿੱਚ ਫਸ ਗਏ ਹਨ, ਉਹ ਵੀ ਰੱਬ ਨੂੰ ਭੁਲਾ ਗਏ ਹਨ।
ਪਰਮੇਸ਼ਰ ਪਾਹਨ ਠਹਿਰਾਏ।
ਉਹ ਜਿਹੜਾ ਟਾਈਮ ਮਾੜਾ ਮੋਟਾ ਮਿਲਦਾ, ਜਦੋਂ ਮੰਦਰ ਵਿੱਚ ਜਾ ਕੇ ਮੂਰਤੀ ਵਿੱਚ ਪਾਣੀ ਪਾਇਆ ਉਹਨੂੰ ਪੱਥਰ ਦੇ ਚ ਪਰਮਾਤਮਾ ਦਿਸਣ ਲੱਗ ਪਿਆ। ਐਸੇ ਲੋਕ ਜਿਹੜੇ ਮਨੁੱਖ, ਮੈਂ ਤਾਂ ਸੋਚਿਆ ਵੀ ਮੈਨੂੰ ਮੰਨਣਗੇ, ਪਰ ਇਹ ਤੇ ਪੱਥਰ ਨੂੰ ਪਰਮੇਸ਼ਰ ਕਹਿਣਾ ਸ਼ੁਰੂ ਕਰ ਦਿੱਤਾ।
ਤਬ ਹਰ ਸਿੱਧ ਸਾਧ ਠਹਿਰਾਏ।
ਫਿਰ ਉਸ ਤੋਂ ਬਾਅਦ ਹਰੀ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਫਿਰ ਉਸ ਤੋਂ ਬਾਅਦ ਹਰੀ ਨੇ ਸਿੱਧੀ ਲੋਕ, ਵਿਦਵਾਨ ਲੋਕ, ਰਿਸ਼ੀ ਲੋਕ ਇਹਨਾਂ ਦੀ ਪੈਦਾਇਸ਼ ਕੀਤੀ।
ਤੇ ਨਾ ਵੀ ਪਰਮ ਪੁਰਖ ਨਹੀਂ ਪਾਏ।
ਪਰ ਉਹਨਾਂ ਨੇ ਵੀ ਪਰਮ ਪੁਰਖ ਪਰਮਾਤਮਾ ਨੂੰ ਵੀ ਨਹੀਂ ਪਹਿਚਾਣਿਆ।
ਜੇ ਕੋਈ ਹੋ ਤਾਂ ਪਇਓ ਜਗ ਸਿਆਣਾ।
ਔਰ ਜੇ ਕੋਈ ਜਗਤ ਵੀ ਸਿਆਣਾ ਹੋਇਆ ਜੈਸਾ ਕਿ ਗੋਰਖ ਨਾਥ ਵਰਗਾ,
ਤਿੰਨ ਤਿੰਨ ਆਪਣੋ ਪੰਥ ਚਲਾ।
ਉਹਨਾਂ ਨੇ ਆਪਣਾ ਆਪਣੇ ਰਸਤਾ ਚਲਾਇਆ। ਗੋਰਖ ਨਾਥ ਜਿਹੜਾ ਹੈ ਨਾ, ਬਹੁਤ ਵੱਡਾ ਸਿੱਧ ਹੋਇਆ ਔਰ ਇਸ ਨੇ ਰਾਜਿਆਂ ਨੂੰ ਚੇਲੇ ਬਣਾਇਆ, ਰਾਜਿਆਂ ਨੂੰ ਚੇਲੇ ਬਣਾਇਆ। ਕੰਨ ਪੜਵਾ ਦਿੱਤਾ, ਮੁੰਦਰਾਂ ਪਵਾ ਦਿੱਤੀਆਂ, ਕਮੰਡਲ ਧਰਾ ਦਿੱਤਾ, ਚੱਲ ਘਰ ਘਰ ਵਿੱਚ ਅਲਖ ਜਗਾਉਂਦੇ ਫਿਰੋ। ਉਹ ਜਿਹੜੇ ਸਿਆਣੇ ਹੁੰਦੇ ਪਏ ਜਗਤ ਵਿੱਚ, ਉਹਨਾਂ ਨੇ ਵੀ ਪਰਮਾਤਮਾ ਦੀ ਭਗਤੀ ਕਰਨੀ ਭੁੱਲ ਗਏ।
ਪਰਮ ਪੁਰਖ ਕਿਨਹੂੰ ਨਹਿ
ਪਾਇਓ। ਪਰਮ ਪੁਰਖ ਪਰਮਾਤਮਾ ਅਕਾਲ ਪੁਰਖ ਨੂੰ ਕਿਸੇ ਨੇ ਪਾਇਆ ਨਹੀਂ, ਪ੍ਰਾਪਤ ਕੀਤਾ ਨਹੀਂ।
ਬੈਰ ਬਾਦ ਹੰਕਾਰ ਵਢਾ।
ਇਹਨਾਂ ਮਨੁੱਖਾਂ ਦੇ ਵਿੱਚ ਸਿੱਧ ਜੋਗੀ ਜਤੀਆਂ ਰਿਸ਼ੀਆਂ ਵਿੱਚ ਬੈਰ ਭਾਵ ਹੰਕਾਰ ਵਧ ਗਿਆ।
ਪੇੜ ਪਾਤ ਆਪਨ ਤੇ ਜਲ।
ਮਾਨੋ ਇਤਨਾ ਜ਼ਿਆਦਾ ਇਹਨਾਂ ਨੂੰ ਹੰਕਾਰ ਹੋ ਗਿਆ ਕਿ ਜਿਵੇਂ ਪੇੜ ਦਾ ਪੱਤਾ ਪੇੜ ਦੇ ਵਿੱਚ ਹੀ ਸੜ ਗਿਆ, ਮਾਨੋ ਇਹ ਆਪਣੇ ਆਪ ਵਿੱਚ ਸੜਨ ਲੱਗ ਪਏ, ਭੁੱਜਣ ਲੱਗ ਪਏ।
ਪ੍ਰਭ ਕਾ ਪੰਥ ਨਾ ਕੋਊ ਚੱਲਾ।
ਆਹ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਕਹਿ ਰਹੇ ਨੇ ਕਿ ਪ੍ਰਭੂ ਦੇ ਮਾਰਗ ਦੇ ਵਿੱਚ ਕੋਈ ਚੱਲਿਆ ਨਹੀਂ।
ਜਿਨ ਜਿਨ ਤਨਕ ਸਿੱਧ ਕੋ ਪਾ।
ਜਿਨ੍ਹਾਂ ਜਿਨ੍ਹਾਂ ਨੇ ਵੀ ਥੋੜੀ ਜਿਹੀ ਸਿੱਧੀ ਕਰਾਮਤ ਪਾਉਣੀ ਕੀਤੀ ਹੈ,
ਤਿੰਨ ਤਿੰਨ ਆਪਣਾ ਰਾਹ ਚਲਾਇਓ।
ਉਹਨਾਂ ਨੇ ਆਪਣਾ ਆਪਣਾ ਰਸਤਾ ਚਲਾਉਣਾ ਕੀਤਾ, ਪੰਥ ਚਲਾਉਣਾ ਕੀਤਾ। ਹਿੰਦੁਸਤਾਨ ਦੇ ਵਿੱਚ ਕਿਤਨੇ ਧਾਰਮਿਕ ਪੰਥ ਨੇ ਤੁਸੀਂ ਜਾਣ ਸਕਦੇ ਹੋ ਬਖੂਬੀ।
ਪਰਮੇਸ਼ਰ ਨਾ ਕਿਨਹੂੰ ਪਹਿਚਾਨਾ।
ਪਰ ਪਰਮਾਤਮਾ ਦੀ ਪਹਿਚਾਨ ਕਿਸੇ ਨੇ ਨਾ ਕੀਤੀ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਕੰਨਾ ਵਾਟੀ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਸੁੱਖ ਦੇ ਨਾਲ ਇਸ ਤਰ੍ਹਾਂ ਦੀ ਪਰੰਪਰਾ ਹੁਣ ਵੀ ਚਲੀ ਜਾ ਰਹੀ ਹੈ।
ਮਾਮਾ ਉਚਾਰ ਤੇ ਪਇਓ ਦੀਵਾਨਾ।
ਅਕਾਲ ਪੁਰਖ ਨੇ ਸਮਝਾਇਆ ਕਿ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ, ਮੇਰਾ ਨਾਮ ਉਚਾਰਨ ਤੋਂ ਲੋਕ ਦੀਵਾਨੇ ਹੋ ਗਏ, ਝੱਲੇ ਹੋ ਗਏ, ਪਾਗਲ ਹੋ ਗਏ।
ਪਰਮ ਤਤ ਕਿਨਹੂੰ ਨਾ ਪਛਾਨਾ।
ਜਿਹੜਾ ਅਸਲੀ ਸਿਧਾਂਤ ਸੀ ਬੰਦਗੀ ਦਾ ਕਿਸੇ ਨੇ ਪਹਿਚਾਣਿਆ ਨਹੀਂ।
ਆਪ ਆਪ ਭੀਤਰ ਉਰਝਾਨਾ।
ਆਪਣੇ ਆਪਣੇ ਕੰਮਾਂ ਧੰਦਿਆਂ ਵਿੱਚ ਜੇ ਕੋਈ ਹੈਗਾ ਤੀਰਥ ਨਹਾਉਣ ਵਾਲਾ, ਚੱਲ ਤੀਰਥ ਇਸ਼ਨਾਨ ਕਰਕੇ ਪਾਣੀ ਦਾ ਬੁੱਕ ਭਰ ਕੇ ਦੇ ਦਿੱਤਾ। ਜੇ ਕੋਈ ਤਪਸਵੀ ਬਣਿਆ, ਚੱਲ ਸਰੀਰ ਦੇ ਵਿੱਚ ਸਵਾਹ ਮੰਨ ਲਈ, ਮਿਰਗਸ਼ਾਲਾ ਬਣ ਲਿਆ, ਚੱਲ ਉਹ ਹੋ ਗਿਆ। ਜੇ ਕੋਈ ਜੋਗੀ ਬਣ ਗਿਆ, ਕਮੰਡਲ ਧਾਰਨ ਕਰ ਲਿਆ, ਕੰਨਾਂ 'ਚ ਮੁੰਦਰਾ ਪਾ ਲਈ, ਉਹ ਉਹਦੇ ਵਿੱਚ ਆਪਣੇ ਆਪਣੇ ਮਤ ਵਿੱਚ ਸਾਰੇ ਫਸ ਗਏ, ਪਰ ਪਰਮਾਤਮਾ ਦਾ ਮਾਰਗ ਕਿਸੇ ਨੇ ਦਿਖਾਇਆ ਨਹੀਂ।
ਤਬ ਜੇ ਜੇ ਰਿਖ ਰਾਜ ਬਣਾਏ,
ਫਿਰ ਉਸ ਤੋਂ ਬਾਅਦ ਜਿਹੜੇ ਰਿਸ਼ੀ ਰਾਜ ਸਨ, ਜੋਗ ਰਾਜ ਰਾਜ ਰਿਸ਼ੀ, ਉਹਨਾਂ ਨੂੰ ਪਰਮੇਸ਼ਰ ਨੇ ਪੈਦਾ ਕੀਤਾ, ਸ਼ਾਇਦ ਇਹ ਕੁਝ ਮਾਰਗ ਦਿਖਾਉਣਗੇ।
ਤਿਨ ਆਪਨ ਪੁਨ ਸਿਮਰਤੀ ਚਲਾਏ,
ਉਹਨਾਂ ਨੇ ਫਿਰ ਸਿਮਰਤੀਆਂ ਚਲਾਈਆਂ। ਜਿਹੜੇ ਰਾਗ ਰਿਸ਼ੀ ਸਨ ਨਾ, ਰਾਜ ਰਿਸ਼ੀ ਤਪਸਵੀ, ਜਿਹੜੇ ਸਿਮਰਤੀਆਂ ਨੇ, ਸਤਾਈਆਂ ਸਿਮਰਤੀਆਂ, ਉਹਨਾਂ ਨੇ ਆਪਣੇ ਆਪਣੇ ਗ੍ਰੰਥ ਲਿਖ ਛੱਡੇ।
ਜੇ ਸਿਮਰਤਾਨ ਕੇ ਪਹਿ ਅਨੁਰਾਗ,
ਔਰ ਜਿਹੜੇ ਸ਼ਾਸਤਰ ਸਿਮਰਤੀਆਂ ਦੇ ਪ੍ਰੇਮੀ ਹੋ ਗਏ,
ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ,
ਉਹਨਾਂ ਨੇ ਵੀ ਬ੍ਰਹਮ ਦੀ ਪ੍ਰਾਪਤੀ ਦੀ ਪ੍ਰਕਿਰਿਆ ਜੁਗਤੀ ਨੂੰ ਛੱਡ ਦਿੱਤੀ ਹੈ।
ਜਿਨ ਮਨ ਹਰ ਚਰਨਨ ਠਹਿਰਾਇਓ,
ਔਰ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਹਰੀ ਦਾ ਚਰਨ ਨੂੰ ਵਸਾਉਣਾ ਕੀਤਾ ਹੈ,
ਸੋ ਸਿਮਰਤਾਨ ਕੇ ਰਾਹਾਂ
ਉਹ 27 ਸਿਮਰਤੀਆਂ ਦੇ ਰਾਹਾਂ ਦੇ ਵਿੱਚ ਕਦੇ ਨਹੀਂ ਚੱਲੇ।
ਬ੍ਰਹਮਾਚਾਰ ਹੀ ਵੇਦ ਬਣਾਏ,
ਬ੍ਰਹਮਾ ਨੇ ਚਾਰ ਵੇਦ ਬਣਾਏ ਨੇ ਸੰਵਿਧਾਨ ਲੋਕਾਂ ਦੇ ਵਾਸਤੇ,
ਸਰਵ ਲੋਕ ਤੇ ਕਰਮ ਚਲਾਏ,
ਔਰ ਸਾਰੇ ਲੋਕਾਂ ਨੂੰ ਵੇਦਾਂ ਵਿੱਚ ਵਿਧਾਨ ਵਿਧੀ ਦੱਸ ਦਿੱਤੀ ਤੇ ਕਰਮਾਂ ਵਿੱਚ ਪਰਿਵਰਤਨ ਕਰਾ ਦਿੱਤਾ।